ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਆਪਣੇ ਪਿਆਰੇ ਸੇਵਕ ਸ਼੍ਰੀ ਅਮਰਦਾਸ ਜੀ ਨੂੰ ਦਰਸ਼ਨ ਦੇਣ ਵਾਸਤੇ ਗੋਇੰਦਵਾਲ ਸਾਹਿਬ ਪਹੁੰਚੇ। ਆਪਸ ਦੇ ਵਿੱਚ ਵਾਰਤਾਲਾਪ ਹੋਈ। ਸ਼੍ਰੀ ਅਮਰਦਾਸ ਜੀ ਨੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਹਿਰਦਾ ਤ੍ਰਿਪਤ ਹੋਇਆ, ਨਾਲ ਲੈ ਕਰਕੇ ਵਾਪਸੀ ਚੱਲੇ ਹਨ। ਸੱਜਾ ਹੱਥ ਆਪਣੇ ਹਸਤ ਕਮਲਾਂ ਵਿੱਚ ਲਿਆ, ਤੁਰੇ ਜਾ ਰਹੇ ਨੇ। ਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜਿਹੜੀ ਖੱਬੀ ਬਾਂਹ ਸੀ, ਉਹ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੋਂ ਅੱਗੇ ਹੋਈ ਤੇ ਮਨ ਵਿੱਚ ਇਹ ਸੰਕਲਪ ਲੈ ਲਿਆ ਕਿ ਇਸਨੇ ਗੁਰੂ ਸਾਹਿਬ ਜੀ ਦੀ ਅਵਗਿਆ ਕੀਤੀ ਹੈ, ਅੱਗੇ ਹੋਈ ਹੈ, ਤੇ ਇਸ ਨੂੰ ਹੁਣ ਮੈਂ ਛਾਤੀ ਨਾਲ ਲਾ ਲੈਣਾ, ਇਹਦੇ ਕੋਲੋਂ ਕੋਈ ਕੰਮ ਨਹੀਂ ਲੈਣਾ, ਕੋਈ ਕਿਰਿਆ ਇਹਦੇ ਨਾਲ ਨਹੀਂ ਕਰਨੀ। ਐਸਾ ਪ੍ਰੇਮ, ਐਸਾ ਪਿਆਰ ਵੇਖ ਕਰਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਜਿਹੜੀ ਉਹ ਬਾਂਹ ਛਾਤੀ ਨਾਲ ਲਾਈ ਸੀ, ਉਹ ਛਾਤੀ ਨਾਲ ਹਟਾ ਦਿੱਤੀ, ਛੁਡਾ ਦਿੱਤੀ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਗੋਇੰਦਵਾਲ ਦੇ ਰਸਤੇ ਤੋਂ ਤੁਰੇ ਆ ਰਹੇ ਨੇ। ਰਸਤੇ ਦੇ ਵਿੱਚ ਸਿੰਹਾਂ ਉੱਪਲ ਮਿਲਿਆ, ਜਿਹੜਾ 100 ਬੱਕਰਾ ਲੈ ਕੇ ਜਾ ਰਿਹਾ ਸੀ। ਗੁਰੂ ਸਾਹਿਬ ਨੇ ਪੁੱਛਿਆ, ਇਹ ਕਾਹਦੇ ਵਾਸਤੇ? ਕਹਿਣ ਲੱਗਾ, ਜੀ ਮੁੰਡਨ ਕਰਨਾ ਹੈ, ਲੜਕੇ ਦਾ ਰਿਸ਼ਤੇਦਾਰ ਆਉਣਗੇ, ਇਹ ਉਹਨਾਂ ਨੂੰ ਖਵਾਉਣੇ ਨੇ, ਉਹਨਾਂ ਲਈ ਜਿਹੜਾ ਭੋਜਨ ਤਿਆਰ ਕੀਤਾ ਜਾਣਾ ਹੈ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਕਿਉਂ ਜੀਵ ਘਾਤ ਕਰਦਾ ਹੈ, ਕਿਉਂ ਪਾਪ ਕਰਦਾ ਹੈ? ਇਸ ਪਾਪ ਦਾ ਲੇਖਾ ਤੈਨੂੰ ਦੇਣਾ ਪਵੇਗਾ। ਤੇ ਬੇਨਤੀ ਕਰਨ ਲੱਗਾ, ਸਤਿਗੁਰੂ ਪਾਤਸ਼ਾਹ ਫਿਰ ਕਿਵੇਂ ਬਚ ਸਕਦਾ? ਰਿਸ਼ਤੇਦਾਰ ਹੁਣ ਸੱਦਾ ਪੱਤਰ ਦੇ ਚੁੱਕਾ ਆਉਣਗੇ, ਉਹ ਵੀ ਖੁਸ਼ ਹੋ ਜਾਣ, ਲੋਕਾਚਾਰੀ ਵੀ ਰਹਿ ਜਾਏ ਤੇ ਮੇਰੇ ਕੋਲੋਂ ਜੀਵ ਘਾਤ ਵੀ ਨਾ ਹੋਵੇ, ਜੀਵਾਂ ਦੀ ਹੱਤਿਆ ਵੀ ਨਾ ਹੋਵੇ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹਨਾਂ ਨੂੰ ਛੱਡ ਦੇ, ਜੋ ਰਸਤਾ ਵਸਤਾ ਹਨ ਉਹ ਲੈ ਕਰਕੇ ਸਾਡੇ ਕੋਲ ਪਹੁੰਚ ਜਾ। ਬੱਕਰੇ ਜਿਹੜੇ ਸਾਨੂੰ ਛੱਡ ਦਿੱਤੇ, ਰਸਤਾ ਵਸਤਾ ਲੈ ਕਰਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ। ਲੰਗਰ ਤਿਆਰ ਹੋਇਆ, ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਕੇ ਸਾਰਿਆਂ ਵਿੱਚ ਵਰਤਾਇਆ, ਸਾਰਿਆਂ ਨੇ ਬੜੇ ਆਨੰਦ ਸਹਿਤ ਲੰਗਰ ਛਕਿਆ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਕੇਸਾਂ ਦੀ ਜਿਹੜਾ ਹੈ ਬੇਅਦਬੀ ਕਰਨੀ, ਕੇਸਾਂ ਨੂੰ ਮਨਾਉਣਾ, ਇਹ ਗਲਤ ਹੈ। ਇਹ ਕਰਮ ਕਾਂਡ ਕਰਨ ਦੇ ਨਾਲ ਵੱਡ ਵਡੇਰਿਆਂ ਨੂੰ ਇਹਦਾ ਕੋਈ ਫਲ ਪ੍ਰਾਪਤ ਨਹੀਂ ਹੋ ਸਕਦਾ। ਇਹਦੇ ਵਿੱਚੋਂ ਕੱਢ ਕੇ ਭਗਤੀ ਰੂਪ ਮਾਰਗ ਤੇ ਤੋਰਨਾ ਕੀਤਾ, ਉਸ ਅਕਾਲ ਪੁਰਖ ਪਰਮੇਸ਼ਵਰ ਨਾਲ ਜੋੜਿਆ। ਇਹ ਕਾਰਜ ਸਤਿਗੁਰੂ ਪਾਤਸ਼ਾਹ ਜੀ ਨੇ ਸ਼ੀਹੇ ਉੱਪਲ ਦਾ ਕੀਤਾ। ਸਤਿਗੁਰੂ ਜੀ ਕਿਵੇਂ ਰਹਿਮਤਾਂ ਕਰ ਰਹੇ ਨੇ, ਗੁਰੂ ਕੀ ਸਿੱਖੀ ਧਾਰਨ ਕਰਦਾ ਸ਼ੀਹਾਂ ਉੱਪਲ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਚੋਪਈ ਸਤਿਗੁਰ ਕੋ ਪ੍ਰਤਾਪ ਅਤਿ ਭਾਰੀ,
ਭਾਰੀ ਪ੍ਰਤਾਪ ਦੇ ਸਹਿਤ ਹਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਜਿਨ੍ਹਾਂ ਦਾ ਪ੍ਰਤਾਪ ਸਾਰੇ ਸੰਸਾਰ ਦੇ ਵਿੱਚ ਵਿਦਿਤ ਹੈ।
ਬਿਘਨਕਾਰ ਹੋਏ ਰਖਵਾਰੀ,
ਜਿਹੜੇ ਆਪ ਬਿਘਨਾਂ ਦਾ ਨਾਸ਼ ਕਰਨ ਵਾਲੇ ਨੇ, ਐਸਾ ਪ੍ਰਤਾਪ ਹੈ ਸਤਿਗੁਰੂ ਪਾਤਸ਼ਾਹ ਜੀ ਦਾ, ਜਿਸ ਪ੍ਰਤਾਪ ਦੇ ਸਦਕਾ ਸਾਰੇ ਬਿਘਨਾਂ ਦਾ ਨਾਸ਼ ਹੋ ਜਾਂਦਾ ਹੈ। ਸਾਰੇ ਬਿਘਨਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਹਨ।
ਪੂਰਨ ਸਕਲ ਕਾਜ ਤਿਨ ਕਰਿਓ,
ਹੁਣ ਜਿਹੜਾ ਸ਼ੀਹੇ ਉੱਪਲ ਦਾ ਕਾਰਜ ਸੀ, ਉਹ ਕਾਰਜ ਸਤਿਗੁਰੂ ਪਾਤਸ਼ਾਹ ਜੀ ਨੇ ਇਹਦਾ ਸਵਾਰਿਆ ਹੈ।
ਸ਼੍ਰੀ ਗੁਰ ਪੰਥ ਰਿਧੀ ਦ੍ਰਿੜ ਤਰਿਓ,
ਸਤਿਗੁਰੂ ਪਾਤਸ਼ਾਹ ਜੀ ਦਾ ਦੱਸਿਆ ਹੋਇਆ ਜਿਹੜਾ ਮਾਰਗ ਹੈ, ਗੁਰੂ ਸਾਹਿਬ ਜੀ ਦੀ ਜਿਹੜੀ ਸਿੱਖਿਆ ਹੈ, ਉਹ ਸ਼ੀਹੇ ਉੱਪਲ ਨੇ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਕੀਤੀ ਹੈ। ਗੁਰੂ ਕੀ ਸਿੱਖੀ ਜਿਹੜੀ ਹੈ ਉਹ ਧਾਰਨ ਕੀਤੀ ਹੈ।
ਪਇਓ ਸਿੱਖ ਤਿਸ ਦਿਨ ਤੇ ਗੁਰ ਕੋ।
ਉਸ ਦਿਨ ਤੋਂ ਭਾਈ ਸਿੰਘਾਂ ਉਪਲ ਗੁਰੂ ਕਾ ਸਿੱਖ ਬਣਿਆ, ਗੁਰੂ ਕੀ ਸਿੱਖੀ ਧਾਰਨ ਕਰ ਲਈ।
ਸੇਵੇ ਚਰਨ ਪਾਉ ਕਰੇ ਉਰ ਕੋ।
ਹੁਣ ਹਿਰਦੇ ਦੇ ਅੰਦਰ ਪ੍ਰੇਮ ਧਾਰਨ ਕਰਕੇ ਗੁਰੂ ਸਾਹਿਬ ਜੀ ਨੂੰ ਸੇਵਦਾ, ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦਾ, ਗੁਰੂ ਸਾਹਿਬ ਦੇ ਸਿਮਰਨ ਵਿੱਚ ਜੁੜਦਾ ਹੈ।
ਦ੍ਰਿੜ ਪ੍ਰਤੀਤ ਕੀ ਨਸ ਗੋਰੇ ਓਰੀ।
ਜਿਹੜੇ ਗੁਰੂ ਸਾਹਿਬ ਜੀ ਦੇ ਤਾਈ ਜਿਹੜਾ ਦ੍ਰਿੜ ਵਿਸ਼ਵਾਸ ਭਰੋਸਾ ਹੈ, ਉਹ ਸ਼ੀਹੇ ਉਪਲ ਨੇ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ।
ਅਪਰ ਸਬਨ ਕੀ ਮਨਤਾ ਛੋਰੀ।
ਹੋਰ ਜਿਹੜੇ ਬਾਕੀ ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਸੀ, ਜਿਹੜੇ ਕਰਮ ਕਾਂਡਾਂ ਵਿੱਚ ਪਿਆ ਹੋਇਆ ਸੀ, ਉਹ ਸਾਰੇ ਕਰਮ ਕਾਂਡ ਛੱਡ ਦਿੱਤੇ, ਹੋਰ ਦੇਵੀ ਦੇਵਤਿਆਂ ਦੀ ਪੂਜਾ ਜਿਹੜੀ ਦੂਜਿਆਂ ਦੀ ਪੂਜਾ ਵਿੱਚ ਲੱਗਿਆ ਸੀ ਉਸ ਦਿਨ ਤੋਂ ਤਿਆਗ ਦਿੱਤੀ।
ਜੋ ਸਭ ਤਿਆਗ ਅਲੰਬ ਗੁਰ ਗਹਿ।
ਉਹ ਸਾਰਾ ਤਿਆਗ ਕਰਕੇ ਜਿਹੜਾ ਬਾਕੀ ਹੋਰ ਆਸਰੇ ਤੱਕਦਾ ਸੀ, ਬਾਕੀ ਹੋਰ ਪੂਜਾ ਵਿੱਚ ਲੱਗਿਆ ਹੋਇਆ ਸੀ, ਉਹ ਛੱਡ ਕਰਕੇ ਹੁਣ ਕੇਵਲ ਤੇ ਕੇਵਲ ਗੁਰੂ ਦਾ ਆਸਰਾ ਮਨ ਵਿੱਚ ਰੱਖਦਾ, ਕੇਵਲ ਤੇ ਕੇਵਲ ਗੁਰੂ ਦਾ ਆਸਰਾ ਤੱਕਦਾ ਹੈ।
ਵਸਤੇ ਅਲੱਭ ਨਹੀਂ ਕੋ ਮਹਿਮੈ।
ਹੁਣ ਜਿਸ ਦਾ ਪੂਰਨ ਦ੍ਰਿੜ ਵਿਸ਼ਵਾਸ ਬਣ ਗਿਆ, ਜਿਹਨੇ ਗੁਰੂ ਕੀ ਸਿੱਖੀ ਧਾਰਨ ਕਰ ਲਈ, ਜਿਹਦੀ ਪ੍ਰਤੀਤ ਗੁਰੂ ਤੇ ਬਣ ਗਈ, ਉਹਨੂੰ ਦੁਨੀਆਂ ਦੀ ਕੋਈ ਵੀ ਦੁਰਲੱਭ ਵਸਤੂ ਜਿਹੜੀ ਉਹਦੇ ਲਈ ਤੁੱਛ ਹੈ, ਉਹ ਉਹਦੇ ਨਾਲ ਕੋਈ ਸਨੇਹ ਨਹੀਂ ਕਰਦਾ।
ਸ਼ੀਆਂ ਉਪਲ ਇਸੀ ਪ੍ਰਕਾਰੇ।
ਸ਼ੀਆਂ ਉਪਲ ਇਸ ਪ੍ਰਕਾਰ ਦੇ ਨਾਲ
ਪਇਓ ਸਿੱਖ ਸਤਿਗੁਰ ਮਤ ਧਾਰੇ।
ਹੁਣ ਗੁਰੂ ਕਾ ਸਿੱਖ ਬਣਿਆ, ਗੁਰੂ ਕੀ ਮਤ ਗੁਰੂ ਕੀ ਸਿੱਖਿਆ ਧਾਰਨ ਕਰਕੇ ਗੁਰੂ ਕਾ ਸਿੱਖ ਬਣਿਆ ਹੈ।
ਬੋਰੋ ਸ਼੍ਰੀ ਅੰਗਦ ਬਹੁ ਵਾਰੀ।
ਹੁਣ ਬਹੁਤ ਵਾਰੀ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ
ਗੋਇੰਦਵਾਲ ਜਾਤ ਇਤ ਧਾਰੀ।
ਗੋਇੰਦਵਾਲ ਆਪਣੇ ਪਰਮ ਸੇਵਕ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦਰਸ਼ਨ ਦੇਣ ਦੇ ਵਾਸਤੇ ਕਈ ਵਾਰੀ ਚੱਲ ਕਰਕੇ ਜਾਂਦੇ।
ਮਿਲੇ ਦਾਸ ਕੋ ਆਨੰਦ ਦੇਤ।
ਆਪਣੇ ਦਾਸ ਨੂੰ ਆਪਣੇ ਸੇਵਕ ਨੂੰ ਆਨੰਦ ਦੇਣ ਵਾਸਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਖਡੂਰ ਸਾਹਿਬ ਨਗਰ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚਦੇ ਹਨ।
ਵਹਿਰ ਰਹੇ ਕਹਿ ਜਾਏ ਨਿਕੇਤ।
ਕਦੇ ਕਦੇ ਨਗਰ ਵਿੱਚ ਪ੍ਰਵੇਸ਼ ਕਰ ਜਾਣਾ, ਗੋਇੰਦਵਾਲ ਸਾਹਿਬ ਨਗਰ ਵਿੱਚ ਚਲੇ ਜਾਣਾ, ਕਈ ਵਾਰੀ ਬਾਹਰ ਚਲੇ ਜਾਣਾ, ਵਿਆਸਾ ਦਰਿਆ ਵਾਲੇ ਪਾਸੇ ਚਲੇ ਜਾਣਾ, ਜਿਵੇਂ ਵੀ ਕੋਈ ਰਮਣੀਕ ਜਗ੍ਹਾ ਜਿਹੜੀ ਸੁੰਦਰ ਲੱਗਣੀ ਉਸ ਪਾਸੇ ਵੱਲ ਚਲੇ ਜਾਣਾ।
ਇਸ ਪ੍ਰਕਾਰ ਕੁਛ ਸਮਾਂ ਬਿਤਾਇਵ।
ਇਸ ਪ੍ਰਕਾਰ ਦੇ ਨਾਲ ਜਦੋਂ ਕੁਝ ਸਮਾਂ ਬਤੀਤ ਹੋਇਆ,
ਜਗ ਮੈਂ ਮਗ ਸਿੱਖੀ ਪ੍ਰਗਟਾਇਵ।
ਇਸ ਤਰ੍ਹਾਂ ਦੇ ਨਾਲ ਜਗਤ ਦੇ ਵਿੱਚ ਗੁਰੂ ਕੀ ਸਿੱਖੀ ਜਿਹੜੀ ਆ ਉਹ ਪ੍ਰਗਟ ਕੀਤੀ ਹੈ।
ਗਈ ਬਤੀਤ ਸਿਸੁਰ ਰੁੱਤ ਸਾਰੀ।
ਜਿਹੜੇ ਪਤਝੜ ਦੀ ਰੁੱਤ ਸੀ ਉਹ ਸਾਰੀ ਬਤੀਤ ਹੋਈ।
ਸਭ ਥਲ ਪਾ ਬਸੰਤ ਗੁਲਜ਼ਾਰੀ।
ਹੁਣ ਬਸੰਤ ਦੀ ਰੁੱਤ ਆਈ ਹੈ, ਜਦੋਂ ਪਤਝੜ ਦੀ ਰੁੱਤ ਆਉਂਦੀ ਹੈ, ਕਿਉਂਕਿ ਸਾਡੇ ਭਾਰਤ ਖੰਡ ਅੰਦਰ 6 ਰੁੱਤਾਂ ਨੇ, 2 ਮਹੀਨਿਆਂ ਦੀ 1 ਰੁੱਤ ਹੈ, ਜਿਨ੍ਹਾਂ ਦੇ ਵਿੱਚ ਬਸੰਤ ਰੁੱਤ ਆਉਂਦੀ ਹੈ, ਤੇ ਜਦੋਂ ਪਤਝੜ ਦਾ ਸਮਾਂ ਆਉਂਦਾ ਹੈ, ਪਤਝੜ ਦੇ ਵਿੱਚ ਸਾਰੇ ਦਰਖਤਾਂ ਦੇ ਜਿਹੜੇ ਪੱਤੇ ਨੇ ਉਹ ਝੜ ਜਾਂਦੇ ਨੇ, ਉਹਨਾਂ ਦੀ ਜਿਹੜੀ ਸੁੰਦਰਤਾ ਉਹ ਖਤਮ ਹੋ ਜਾਂਦੀ ਹੈ। ਫਿਰ ਜਦੋਂ ਬਸੰਤ ਆਉਂਦੀ ਹੈ, ਚਾਰੇ ਪਾਸੇ ਖੇੜਾ ਆ ਜਾਂਦਾ ਹੈ, ਚਾਰੇ ਪਾਸੇ ਜਿਹੜੇ ਹਰੇ ਭਰੇ ਦਰਖਤ ਜਿਹੜੇ ਹਨ ਬੜੇ ਸੁੰਦਰ ਲੱਗਦੇ ਹਨ, ਸੋਹਣੇ ਨਵੇਂ ਪੱਤੇ ਨਿਕਲਦੇ ਹਨ, ਫੁੱਲ ਨਿਕਲਦੇ ਹਨ। ਬਸੰਤ ਰੁੱਤ ਆਈ, ਬਸੰਤ ਆਉਣ ਦੇ ਨਾਲ ਚਾਰੇ ਪਾਸੇ ਜਿਹੜੀ ਗੁਲਜ਼ਾਰ ਉਹ ਖਿੜੀ ਹੈ।
ਚੜਿਓ ਚੇਤ ਸਭ ਕੋ ਸੁਖ ਦੇਤ।
ਚੇਤ ਦਾ ਮਹੀਨਾ ਆਰੰਭ ਹੋਇਆ, ਚੇਤ ਤੇ ਵੈਸਾਖ ਇਹ 2 ਮਹੀਨੇ ਬਸੰਤ ਰੁੱਤ ਦੇ ਗਿਣੇ ਗਏ ਨੇ। ਚੇਤ ਦਾ ਮਹੀਨਾ ਆਰੰਭ ਹੋਇਆ, ਜਿਹੜਾ ਸਾਰਿਆਂ ਨੂੰ ਸਿੱਖ ਦੇਣ ਵਾਲਾ ਚੜਿਆ ਹੈ।
ਨੈ ਅਤ ਸੀਤ ਨਾ ਉਸ਼ਨ ਤਪੇਤ।
ਕਿਉਂਕਿ ਚੇਤ ਦੇ ਮਹੀਨੇ ਵਿੱਚ ਜਿਹੜੇ ਅੱਤ ਦੀ ਸਰਦ ਰੁੱਤ ਹੈ ਉਹ ਖਤਮ ਹੋ ਜਾਂਦੀ ਹੈ, ਥੋੜੀ ਥੋੜੀ ਮਿੱਠੀ ਮਿੱਠੀ ਠੰਡ ਰਹਿ ਜਾਂਦੀ ਹੈ, ਤੇ ਨਾ ਬਹੁਤੀ ਗਰਮੀ ਹੁੰਦੀ ਹੈ ਨਾ ਸਰਦੀ ਹੁੰਦੀ ਹੈ, ਨਾ ਅੱਤ ਦੀ ਗਰਮੀ ਹੈ ਨਾ ਅੱਤ ਦੀ ਸਰਦੀ ਹੈ, ਬੜਾ ਸੋਹਣਾ ਸੁੰਦਰ ਸੁਹਾਵਣਾ ਮੌਸਮ ਹੈ ਚੇਤ ਦੇ ਮਹੀਨੇ ਦਾ।
ਬਿਕਸੀ ਕੁਸਮ ਅਨੇਕ ਨਰੰਗ,
ਤੇ ਬੜੇ ਸੋਹਣੇ ਸੁੰਦਰ ਰੰਗਾਂ ਦੇ ਜਿਹੜੇ ਫੁੱਲ ਹਨ ਉਹ ਖਿੜਦੇ ਹਨ।
ਅਤ ਸ਼ੋਭਾ ਸੁੰਦਰ ਸਰਬੰਗ,
ਹੁਣ ਜਿਹੜੇ ਬਾਗ ਹਨ ਜਦੋਂ ਬਸੰਤ ਰੁੱਤ ਆਉਂਦੀ ਹੈ ਜਿੱਥੇ ਨਵੇਂ ਪੱਤੇ ਨਿਕਲਦੇ ਨੇ ਜਿਹੜੇ ਫੁੱਲਦਾਰ ਨੇ ਉਹਨਾਂ ਨੂੰ ਬੜੇ ਸੋਹਣੇ ਸੁੰਦਰ ਫੁੱਲ ਲੱਗਦੇ ਨੇ। ਹੁਣ ਜਿਹੜੇ ਗੁਲਾਬ ਦੇ ਫੁੱਲ ਬੜੇ ਸੁੰਦਰ ਖਿੜੇ ਹੋਏ ਨੇ, ਬੜੇ ਸੁੰਦਰ ਬੂਟਿਆਂ ਦੇ ਨਾਲ ਖਿੜੇ ਹੋਏ ਬੜੇ ਸੁੰਦਰ ਸੋਭਾ ਪਾ ਰਹੇ, ਬੜੇ ਸੋਹਣੇ ਲੱਗਦੇ ਹਨ।
ਪਾਤ ਨਿਪਾਤ ਪਲਾਸ ਪ੍ਰਕਾਸ਼ੇ,
ਤੇ ਜਿਹੜਾ ਪਲਾਸ਼ ਹੈ ਸ਼ਿਸ਼ਰਾ ਹੈ ਇਹਦੇ ਪੱਤੇ ਜਿਹੜੇ ਝੜੇ ਹੋਏ, ਕਿਉਂਕਿ ਪਤਝੜ ਦਾ ਸਮਾਂ ਆਇਆ ਇਹਦੇ ਸਾਰੇ ਪੱਤੇ ਝੜ ਗਏ। ਇਹ ਸ਼ਿਸ਼ੜਾ ਜਿਹੜਾ ਢੱਕ ਪਲਾਸ ਦਾ ਇਹ ਦਰਖਤ ਹੈ, ਪੱਤੇ ਭਾਵੇਂ ਇਹਦੇ ਝੜੇ ਹੋਏ ਹਨ।
ਜਿਤ ਕਿਤ ਅਰੁਣ ਬਰਣ ਹੀ ਪਾਸੇ,
ਪਰ ਜਿੱਥੇ ਕਿੱਥੇ ਕਿਉਂਕਿ ਜਿਹੜੇ ਲਾਲ ਫੁੱਲ ਨੇ ਉਹ ਸ਼ਿਸ਼ਰੇ ਦੇ ਢੱਕ ਦੇ ਇਸ ਪਲਾਸ ਦੇ ਦਰਖਤ ਨੂੰ ਲੱਗੇ ਨੇ, ਭਾਵੇਂ ਪੱਤੇ ਝੜੇ ਹੋਏ ਨੇ ਪਰ ਉਹਦੇ ਲਾਲ ਫੁੱਲ ਜਿਹੜੇ ਨੇ ਉਹ ਲਾਲ ਫੁੱਲਾਂ ਦੀ ਵੇਲ ਬੜੀ ਸੋਹਣੀ ਲੱਗਦੀ ਹੈ। ਜਿੱਥੇ ਕਿੱਥੇ ਜਿਹੜੀ ਮਾਨੋ ਚਾਰੇ ਪਾਸੇ ਜਿਹੜੀ ਲਾਲੀ ਸ਼ਾਈ ਹੋਵੇ, ਬੜੀ ਸੁੰਦਰ ਸੋਭਾ ਵਧਾ ਰਹੀ ਹੈ।
ਚੌਂ ਦਿਸ਼ ਬਨ ਕੀ ਦਿਖੀਅਤ ਭੂਮ,
ਜਿਹੜੀ ਚਾਰੇ ਪਾਸੇ ਜੰਗਲ ਦੀ ਭੂਮੀ ਹੈ, ਜਿਹੜੀ ਜੰਗਲ ਦੀ ਧਰਤੀ ਹੈ।
ਜਨ ਗਨ ਅਗਨੀ ਲਾਟਿਆ ਧੂਮ,
ਮਾਨੋ ਉਹਦੇ ਵਿੱਚ ਇਉਂ ਜਿਵੇਂ ਅੱਗ ਬਲਦੀ ਹੋਵੇ ਤੇ ਅੱਗ ਦੀ ਲਾਟ ਨਿਕਲ ਰਹੀ ਹੋਵੇ ਤੇ ਉਹਦੇ ਵਿੱਚ ਧੂਆਂ ਨਾ ਹੋਵੇ, ਧੂਏ ਤੋਂ ਰਹਿਤ ਜਿਹੜੀ ਹੈ ਜੰਗਲ ਦੀ ਲਾਟ ਮਾਨੋ ਨਿਕਲ ਰਹੀ ਹੋਵੇ, ਐਸੀ ਸੁੰਦਰ ਸੋਭਾ ਬਣੀ ਹੋਈ ਹੈ।
ਉਪਬਨ ਮੈਂ ਗੁਲਾਬ ਚਟਕੀਲੇ,
ਉਪਬਨ ਜੰਗਲ ਦੇ ਵਿੱਚ ਬੜੇ ਸੋਹਣੇ ਸੁੰਦਰ ਗੁਲਾਬ ਖਿੜੇ ਹੋਏ ਹਨ।
ਵਿਕਸਤ ਬੂਟਨ ਸਾਥ ਛਬੀਲੇ,
ਬੂਟਿਆਂ ਦੇ ਨਾਲ ਲੱਗੇ ਬੜੇ ਸੋਹਣੇ ਲੱਗ ਰਹੇ ਹਨ।
ਕੌਣ ਕੌਣ ਤਰੁ ਫੂਲਨ ਕੇਰੀ,
ਕਿਹੜੇ ਕਿਹੜੇ ਫੁੱਲਾਂ ਦਾ ਜਿਹੜਾ ਉਹ ਵਰਣਨ ਕੀਤਾ ਜਾਵੇ, ਕਿਹੜੇ ਕਿਹੜੇ ਫੁੱਲਾਂ ਦੇ ਬਾਬਤ ਜਿਹੜਾ ਉਹ ਬਿਆਨ ਕਰਕੇ ਦੱਸਿਆ ਜਾਵੇ।
ਕਹੀਏ ਜਾਤ ਰੁਚਿਰਤਾ ਹੇਰੀ,
ਇਹ ਤਾਂ ਜਦੋਂ ਉਹ ਜਿਹੜੇ ਫੁੱਲ ਖਿੜਦੇ ਨੇ ਜਿਸ ਜਿਸ ਬੂਟੇ ਨੂੰ ਲੱਗਦੇ ਨੇ, ਉਹ ਲੱਗੇ ਹੋਏ ਬੂਟਿਆਂ ਦੇ ਨਾਲ ਫੁੱਲ ਜਿਹੜੇ ਨੇ ਉਹਦੇ ਬਾਬਤ ਜਾਣਿਆ ਜਾ ਸਕਦਾ, ਜਿਹੜੇ ਬੜੇ ਸੁੰਦਰ ਲੱਗਦੇ ਹਨ।
ਸ਼ੋਭਾ ਬਨ ਉਪ ਬਨ ਕੀ ਬਾਡੀ,
ਜਿਹੜੇ ਉਪ ਬਨ ਜੰਗਲ ਦੀ ਸ਼ੋਭਾ ਹੈ, ਮਨ ਬਹੁਤ ਵਧੀ ਹੈ। ਬਸੰਤ ਰੁੱਤ ਆਉਣ ਦੇ ਨਾਲ ਜਿਹੜਾ ਜੰਗਲ ਦਾ ਹਰਿਆ ਭਰਿਆ ਇਲਾਕਾ ਬੜਾ ਸ਼ੋਭਨੀਕ ਹੈ, ਬੜਾ ਸੋਹਣਾ ਸੁੰਦਰ ਲੱਗ ਰਿਹਾ ਹੈ।
ਮਨੋ ਦਿਖਾਵਨ ਨਿਜ ਤੇ ਕਾਢੀ,
ਬਨ ਨੇ ਮਾਨੋ ਇਹ ਜਿਹੜੀ ਸੁੰਦਰਤਾ ਹੈ ਇਹ ਲੁਕਾਈ ਨੂੰ ਵਿਖਾਉਣ ਵਾਸਤੇ, ਸੰਸਾਰ ਨੂੰ ਵਿਖਾਉਣ ਵਾਸਤੇ ਆਪਣੇ ਵਿੱਚੋਂ ਕੱਢੀ ਹੋਵੇ। ਐਸੀ ਸੁੰਦਰਤਾ ਹੈ ਕਿ ਜਿਹੜੀ ਸੁੰਦਰਤਾ ਨੂੰ ਵੇਖ ਕੇ ਮਨ ਲੁਭਾਏ ਮਨ ਹੋ ਜਾਂਦਾ ਹੈ, ਮਨ ਬੜਾ ਆਨੰਦ ਦੇ ਸਹਿਤ ਹੋ ਜਾਂਦਾ ਹੈ, ਮਨ ਵਿੱਚ ਇੱਕ ਹੁਲਾਸ ਆਉਂਦਾ ਹੈ। ਐਸੀ ਸੁੰਦਰਤਾ ਹੈ ਮਾਨੋ ਇਹ ਜੰਗਲ ਨੇ, ਇਸ ਜਿਹੜਾ ਹੈ ਸੋਹਣੇ ਸੁੰਦਰ ਬੂਟਿਆਂ ਨੇ, ਇਸ ਬਨਸਪਤੀ ਨੇ ਆਪਣੇ ਅੰਦਰੋਂ ਇਹ ਸੁੰਦਰ ਸੋਭਾ ਸੰਸਾਰ ਦੇ ਲੋਕਾਂ ਨੂੰ ਵਿਖਾਉਣ ਵਾਸਤੇ ਕੱਢੀ ਹੋਵੇ।
ਬ੍ਰਿੰਦ ਬਿਹੰਗਨ ਬੋਲ ਬਜਨੀਅਤ,
ਬਨ ਦੇ ਵਿੱਚ ਰਹਿੰਦੇ ਹੋਏ ਪੰਛੀ ਬੋਲਦੇ ਨੇ, ਜੰਗਲ ਦੇ ਵਿੱਚ ਜਿਹੜੇ ਪੰਛੀ ਰਹਿੰਦੇ ਨੇ ਚਹਿ ਚਹਾਉਂਦੇ ਨੇ, ਆਪਣੀ ਭਾਸ਼ਾ ਦੇ ਆਪਣੀ ਬੋਲੀ ਵਿੱਚ ਬੋਲਦੇ ਹਨ।
ਕਾਨਨ ਰਹਿ ਕਾਨਨ ਮੈਂ ਸੁਨੀਅਤ,
ਜੰਗਲ ਦੇ ਵਿੱਚ ਬੋਲਦੇ ਹੋਏ ਜਿਹੜੇ ਪੰਛੀ ਨੇ ਉਹਨਾਂ ਦੀ ਆਵਾਜ਼ ਕੰਨਾਂ ਨੂੰ ਸੁਣਾਈ ਦਿੰਦੀ ਹੈ, ਬੜੀ ਚੰਗੀ ਲੱਗਦੀ ਹੈ। ਜਦੋਂ ਪੰਛੀ ਚਹਿ ਚਹਾਉਂਦੇ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਕੰਨਾਂ ਨੂੰ ਸੁਣਾਈ ਦਿੰਦੀ ਹੈ।
ਰੁੱਤ ਬਸੰਤ ਜੁਗ ਬਿਦਤ ਛਬੀਲਾ,
ਬਸੰਤ ਦੇ ਰੁੱਤ ਜਿਹੜੇ ਬੜੇ ਸੋਹਣੇ ਸੁੰਦਰ ਰੁੱਤ ਆਈ ਹੈ, ਜਿਹਦੇ ਨਾਲ ਚਾਰੇ ਪਾਸੇ ਸੁੰਦਰਤਾ ਵਧੀ ਹੈ।
ਸ਼ਾਂਤ ਬ੍ਰਿਤ ਸਤਿਗੁਰ ਕੀ ਲੀਲਾ,
ਸ਼ਾਂਤੀ ਦੇ ਪੁੰਜ ਸਤਿਗੁਰ ਪਾਤਸ਼ਾਹ ਜੀ ਨੇ ਇਹ ਸਾਰੀ ਲੀਲਾ ਵਰਤਾਈ ਹੈ।
ਆਵਤ ਗੋਇੰਦਵਾਲ ਜਦਾਈ,
ਹੁਣ ਜਦੋਂ ਵੀ ਚੱਲ ਕਰਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਗੋਇੰਦਵਾਲ ਸਾਹਿਬ ਆਉਂਦੇ ਹਨ।
ਵਿਪਨ ਬਿਲੋਕਤ ਸੁੰਦਰ ਤਾਈ,
ਜਰੂਰ ਜਾ ਕਰਕੇ ਉਹ ਜਿਹੜੀ ਸੁੰਦਰਤਾ ਹੈ ਜੰਗਲ ਦੀ, ਉਸ ਸੁੰਦਰਤਾ ਨੂੰ ਮੇਰੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਵੇਖਦੇ ਹਨ।
ਤਨ ਕੋ ਤਿਆਗਨ ਚਿਤਵਤ ਚਾਹਤ,
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਪਿਆਨਾ ਕਰਨ ਦਾ ਸਮਾਂ ਨਜ਼ਦੀਕ ਜਾਣੇ ਹੈ। ਹੁਣ ਚਿੱਤ ਦੇ ਵਿੱਚ ਸੱਚਖੰਡ ਜਾਣ ਦੀ ਤਿਆਰੀ ਕਰਨ ਜਿਹੜਾ ਕਰਨ ਦਾ ਵਿਚਾਰ ਆਇਆ
ਗਮਨੇ ਅਬ ਬੈਕੁੰਠ ਉਮਾਹਤ
ਹੁਣ ਬੜੇ ਉਮਾਹ ਦੇ ਨਾਲ ਸੱਚਖੰਡ ਨੂੰ ਗਮਨ ਕਰਨਾ ਚਾਹੁੰਦੇ ਹਨ ਆਪਣੀ ਖੁਸ਼ੀ ਦੇ ਨਾਲ
ਸਭ ਸੰਗਤ ਮੈਂ ਕਹਿ ਬਿਦਤਾਈ
ਹੁਣ ਸਾਰੀਆਂ ਸੰਗਤਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਆਪ ਪ੍ਰਗਟ ਕਰ ਦਿੱਤੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਦੱਸਣਾ ਕੀਤਾ ਕਿ ਅਸੀਂ ਹੁਣ ਸੱਚਖੰਡ ਪਿਆਨਾ ਕਰਨਾ ਚਾਹੁੰਦੇ ਹਾਂ ਸਾਡਾ ਸਮਾਂ ਨਜ਼ਦੀਕ ਆਉਣ ਪਹੁੰਚਿਆ ਹੈ
ਤਜੇ ਸਰੀਰ ਅਬੈ ਚਿਤ ਆਈ
ਹੁਣ ਮਨ ਵਿੱਚ ਇਹ ਖਿਆਲ ਆਇਆ ਚਿੱਤ ਵਿੱਚ ਵਿਚਾਰ ਬਣਿਆ ਉਹ ਸਮਾਂ ਨਜ਼ਦੀਕ ਦਾਨ ਕੇ ਕਿ ਹੁਣ ਇਸ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਸੰਸਾਰ ਨੂੰ ਛੱਡ ਕਰਕੇ ਸੱਚਖੰਡ ਪਿਆਨਾ ਕਰੀਏ
ਸੁਣ ਸੁਣ ਸਿੱਖ ਹਿਰਦੈ ਬਿਸਮਾਵੇ
ਤੇ ਹੁਣ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਸੁਣਦੀਆਂ ਹਨ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਬਾਰੇ ਕਿ ਸੱਚਖੰਡ ਪਿਆਨਾ ਕਰਨਾ ਚਾਹੁੰਦੇ ਨੇ ਸੁਣ ਕਰਕੇ ਸਿੱਖ ਸੰਗਤਾਂ ਜਿਹੜੀਆਂ ਉਹ ਬੜੀਆਂ ਹੈਰਾਨ ਹੁੰਦੀਆਂ ਹਨ
ਵਾਹਿਗੁਰੂ ਤਜ ਦੇਹ ਸਮਾਵੇ
ਕਿ ਸਤਿਗੁਰੂ ਪਾਤਸ਼ਾਹ ਜੀ ਇਸ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋਣਾ ਚਾਹੁੰਦੇ ਨੇ ਉਹਦੇ ਵਿੱਚ ਸਮਾ ਜਾਣਾ ਚਾਹੁੰਦੇ ਹਨ
ਜੈ ਕੈ ਪਸਰ ਗਈ ਇਮ ਬਾਤੀ
ਜਿੱਥੇ ਕਿੱਥੇ ਜਿਹੜੀ ਇਹ ਗੱਲ ਸੀ ਚਾਰੇ ਪਾਸੇ ਪਸਰ ਗਈ ਸਾਰੇ ਪਾਸੇ ਲੋਕਾਂ ਨੇ ਜਾਣੀ ਹੈ
ਹਿਤੂ ਸੁਨਤ ਪਰ ਆਵਤ ਛਾਤੀ
ਤੇ ਜਿਹੜੇ ਹਿੱਤ ਰੱਖਣ ਵਾਲੇ ਨੇ ਪ੍ਰੇਮ ਰੱਖਣ ਵਾਲੇ ਜਿਹੜੇ ਸਿੱਖ ਨੇ ਉਹ ਹਿਰਦੇ ਦੇ ਵਿੱਚ ਇਸ ਗੱਲ ਦਾ ਬੜਾ ਦੁੱਖ ਮਹਿਸੂਸ ਕਰਦੇ ਕਿ ਗੁਰੂ ਸਾਹਿਬ ਜੀ ਸੱਚਖੰਡ ਪਿਆਨਾ ਕਰ ਜਾਣਗੇ ਇਸ ਗੱਲ ਨੂੰ ਸੁਣ ਕਰਕੇ ਹਿਰਦੇ ਅੰਦਰ ਬੜਾ ਦੁੱਖ ਪਹੁੰਚਦਾ ਹੈ
ਊਚ ਨੀਚ ਜੁੱਤ ਚਾਰੋਂ ਵਰਨਾ
ਊਚ ਨੇ ਛੋਟੀਆਂ ਉੱਚੀਆਂ ਨੀਵੀਆਂ ਜਾਤਾਂ ਚਾਰੇ ਵਰਨ ਦੇ ਜਿਹੜੇ ਲੋਕ ਹਨ
ਸੁਣ ਸੁਣ ਹਿਰਦੇ ਬਿਸਮਤਾ ਕਰਨਾ
ਸੁਣ ਸੁਣ ਕੇ ਹਿਰਦੇ ਦੇ ਅੰਦਰ ਬੜੇ ਹੈਰਾਨ ਹੁੰਦੇ ਹਨ
ਪੂਰਬ ਕਹੀਂ ਸਮਾਵੇ ਫੇਰ
ਹੁਣ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਹੀ
ਕਰਾਮਾਤ ਕੇ ਧਨੀ ਬਡੇਰ
ਉਹਨਾਂ ਨੇ ਆਪਣੇ ਆਪ ਦੱਸ ਦਿੱਤਾ ਕਿ ਅਸੀਂ ਹੁਣ ਸੱਚਖੰਡ ਪਿਆਨਾ ਕਰ ਜਾਣਾ ਇਸ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਸਮਾਂ ਨਜ਼ਦੀਕ ਆਣ ਪਹੁੰਚਿਆ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਕਰਾਮਾਤਾਂ ਦੇ ਸਹਿਤ ਹਨ ਸਰਵ ਸ਼ਕਤੀਆਂ ਦੇ ਮਾਲਕ ਹਨ ਉਹਨਾਂ ਨੇ ਉਹ ਸਮਾਂ ਪਹਿਲਾਂ ਹੀ ਦੱਸ ਦਿੱਤਾ ਹੈ
ਜੈ ਕੈ ਸਿੱਖ ਬਹੁ ਸੁਣ ਸੁਣ ਆਵੇ
ਹੁਣ ਜਿੱਥੇ ਕਿੱਥੇ ਗੁਰੂ ਕੇ ਸਿੱਖ ਸੁਣਦੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਪਿਆਨਾ ਕਰ ਜਾਣਾ ਇਹ ਖਬਰ ਸੁਣ ਕਰਕੇ ਜਿੱਥੋਂ ਕਿੱਥੋਂ ਚੱਲ ਕਰਕੇ ਦੂਰ ਦਰਾਜ ਦੇ ਇਲਾਕਿਆਂ ਤੋਂ ਸਿੱਖ ਸੰਗਤਾਂ ਚੱਲ ਕੇ ਆਉਣ ਲੱਗੀਆਂ
ਦਰਸੇ ਸਤਿਗੁਰ ਬਹੁਰ ਸਮਾਵੇ
ਕਹਿਣ ਲੱਗੇ ਚੱਲ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਈਏ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾ ਜਾਣਾ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਣਾ ਉਹਨਾਂ ਦੇ ਅਭੇਦ ਹੋਣ ਤੋਂ ਪਹਿਲਾਂ ਉਹਨਾਂ ਦੇ ਜਾ ਕੇ ਦਰਸ਼ਨ ਕਰ ਲਈਏ
ਅਪਰ ਲੋਕ ਅਵਲੋਕਨ ਕਾਰਨ
ਜਿਹੜਾ ਹੈ ਅਪਰ ਲੋਕ ਅਵਲੋਕਨ ਕਾਰਨ ਸਤਿਗੁਰੂ ਪਾਤਸ਼ਾਹ ਜੀ
ਆਵੇ ਕਰਤੇ ਸੁਜਾਸੇ ਉਚਾਰਨ
ਜਿੰਨੇ ਵੀ ਲੋਕ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ ਸੁਣਦੇ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੇ ਤੇ ਗੁਰੂ ਕਾ ਜਸ ਕਰਦੇ ਆਉਂਦੇ ਹਨ
ਸੁਣ ਸ਼੍ਰੀ ਅਮਰ ਅਧਿਕ ਅਕੁਲਾਏ
ਹੁਣ ਇਹ ਖਬਰ ਜਿਹੜੀ ਹੈ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਸੁਣੀ ਹੈ ਇਹ ਖਬਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੀ ਜਦੋਂ ਪਤਾ ਲੱਗੀ ਤਾਂ ਹਿਰਦਾ ਜਿਹੜਾ ਉਹ ਬੜਾ ਵਿਆਕੁਲ ਹੋਇਆ
ਨੈ ਪਹੁੰਚੇ ਟਿਗ ਬਿਨਾ ਬੁਲਾਏ
ਹੁਣ ਬਿਨਾ ਬੁਲਾਏ ਗੁਰੂ ਪਾਤਸ਼ਾਹ ਜੀ ਦੇ ਕੋਲ ਜਾਣਾ ਵੀ ਨਹੀਂ ਚਾਹੁੰਦੇ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਿੰਨੀ ਦੇਰ ਅਸੀਂ ਬੁਲਾਈਏ ਨਾ ਉਨੀ ਦੇਰ ਤੁਸੀਂ ਆਉਣਾ ਨਹੀਂ ਹੁਣ ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਗੁਰੂ ਸਾਹਿਬ ਕੋਲ ਜਾਣਾ ਵੀ ਨਹੀਂ ਚਾਹੁੰਦੇ
ਘਟੀ ਕਲਪ ਸਮ ਬੀਤੇ ਤਾਈ
ਤੇ ਮਾਨੋ ਇੱਕ ਜਿਹੜੀ ਘੜੀ ਹੈ ਉਹ ਕਈ ਕਈ ਯੁੱਗਾਂ ਦੇ ਸਮਾਨ ਬੀਤਦੀ ਹੈ ਇੰਨਾ ਹਿਰਦਾ ਵਿਆਕੁਲ ਹੋਇਆ ਕਿ ਕਿਹੜਾ ਸਮਾਂ ਹੋਵੇ ਜਦੋਂ ਜਾ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਆਪਣੇ ਪਿਆਰੇ ਪ੍ਰੀਤਮ ਦੇ ਦੀਦਾਰ ਕਰ ਲਈਏ ਹੁਣ ਇੱਕ ਇੱਕ ਘੜੀ ਜਿਹੜੀ ਬੀਤ ਰਹੀ ਹੈ ਮਾਨੋ ਉਹ ਜੁਗਾਂ ਦੇ ਸਮਾਨ ਕਈ ਕਈ ਜੁਗਾਂ ਦੇ ਸਮਾਨ ਇੱਕ ਘੜੀ ਜਿਹੜੀ ਉਹ ਬੀਤਦੀ ਹੈ।
ਕਰਤੇ ਆਰਾਧਨ ਬੋ ਮਨ ਮਾਈ,
ਹੁਣ ਹਿਰਦੇ ਦੇ ਅੰਦਰ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਰਾਧਨਾ ਕਰਦੇ ਹਨ, ਬੇਨਤੀਆਂ ਕਰਦੇ, ਸਿਮਰਨ ਕਰਦੇ ਹਨ।
ਸ਼੍ਰੀ ਅੰਗਦ ਲਖ ਅੰਤਰ ਜਾਮੀ,
ਇਧਰੋਂ ਅੰਤਰ ਜਾਮੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਪਣੇ ਸੇਵਕ ਦੇ ਹਿਰਦੇ ਦੀ ਜਿਹੜੀ ਭਾਵਨਾ ਹੈ ਉਹਨੂੰ ਸਮਝਿਆ, ਹਿਰਦੇ ਦਾ ਜਿਹੜਾ ਪ੍ਰੇਮ ਆ ਉਹਨੂੰ ਜਾਣਿਆ ਹੈ।
ਪਠਿਓ ਹਕਾਰਨ ਸਿੱਖ ਤਬ ਸਵਾਮੀ,
ਉਸੇ ਵਕਤ ਸਵਾਮੀ ਮਾਲਕ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਬੁਲਾਇਆ ਤੇ ਬੁਲਾ ਕਰਕੇ ਕਿਹਾ ਕਿ ਜਾਓ ਸ਼੍ਰੀ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਤੋਂ ਬੁਲਾ ਕੇ ਲਿਆਉਣਾ ਕਰੋ।
ਸਾਦਰ ਜਾਏ ਆਵਾਹਨ ਕੀਨੇ,
ਹੁਣ ਸਿੱਖ ਨੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਉਹ ਗੋਇੰਦਵਾਲ ਪਹੁੰਚਿਆ। ਗੋਇੰਦਵਾਲ ਪਹੁੰਚ ਕਰਕੇ
ਸੁਨਤ ਚੱਲਿਓ ਜਲ ਸੋ ਦ੍ਰਿਗ ਪੀਨੇ,
ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਉਹ ਸਿੱਖ ਨੂੰ ਭੇਜਿਆ ਤੇ ਸਿੱਖ ਨੇ ਆ ਕੇ ਗੋਇੰਦਵਾਲ ਸਾਹਿਬ ਸ਼੍ਰੀ ਅਮਰਦਾਸ ਜੀ ਨੂੰ ਕਹਿਣਾ ਕੀਤਾ ਕਿ ਤੁਹਾਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਯਾਦ ਕੀਤਾ, ਉਹਨਾਂ ਨੇ ਬੁਲਾਇਆ ਤੇ ਸੁਣ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤਿਆਰ ਹੋਏ। ਹੁਣ ਗੋਇੰਦਵਾਲ ਸਾਹਿਬ ਤੋਂ ਖਡੂਰ ਵੱਲ ਨੂੰ ਚੱਲੇ ਨੇ, ਨੇਤਰਾਂ ਦੇ ਵਿੱਚ ਵੈਰਾਗ ਦਾ ਜਲ ਹੈ।
ਤਾਤਕਾਲ ਗੁਰ ਦਰਸ਼ਨ ਕਰਿਓ,
ਉਸੇ ਵਕਤ ਬੜੀ ਛੇਤੀ ਨਾਲ ਪਹੁੰਚ ਕੇ ਜਿਹੜਾ ਹਿਰਦਾ ਵਿਆਕੁਲ ਹੋਇਆ ਪਿਆ ਸੀ ਆਪਣੇ ਪਿਆਰੇ ਦੇ ਪਿਆਰੇ ਪ੍ਰੀਤਮ ਦੇ ਦੀਦਾਰਿਆਂ ਲਈ ਦਰਸ਼ਨਾਂ ਲਈ ਜਾ ਕੇ ਸਤਿਗੁਰੂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ।
ਤੂਰਨ ਕਰਤ ਚਰਨ ਪਰ ਪਰਿਓ,
ਤੁਰਤ ਪਹੁੰਚਦੇ ਆਈ ਆਪਣੇ ਪ੍ਰੀਤਮ ਦੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਏ ਹਨ।
ਦ੍ਰਵੀ ਬਿਲੋਚਨ ਤੇ ਜਲ ਧਾਰਾ,
ਨੇਤਰਾਂ ਦੇ ਵਿੱਚੋਂ ਜਲ ਦੀ ਜਿਹੜੀ ਧਾਰਾ ਉਹ ਵਹਿ ਤੁਰੀ ਹੈ।
ਮਨੋ ਪ੍ਰੇਮ ਕੋ ਛੁੱਟਿਓ ਫੁਹਾਰਾ,
ਮਨੋ ਪ੍ਰੇਮ ਦਾ ਜਿਹੜਾ ਫੁਹਾਰਾ ਨੇਤਰਾਂ ਵਿੱਚੋਂ ਛੁੱਟ ਪਿਆ ਹੋਵੇ, ਜਦੋਂ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਏ ਨਾ ਸ਼੍ਰੀ ਅਮਰਦਾਸ ਜੀ ਤੇ ਨੇਤਰਾਂ ਦੇ ਵਿੱਚੋਂ ਜਲ ਦਾ ਫੁਹਾਰਾ ਵਹਿ ਤੁਰਿਆ, ਮਾਨੋ ਪ੍ਰੇਮ ਦਾ ਫੁਹਾਰਾ ਜਿਹੜਾ ਉਹ ਨੇਤਰਾਂ ਦੇ ਵਿੱਚੋਂ ਵਹਿ ਰਿਹਾ ਹੋਵੇ।
ਵਿਆਕੁਲ ਪਰਮ ਜਾਨ ਕਰ ਦਾਸਾ,
ਆਪਣੇ ਦਾਸ ਨੂੰ ਇਸ ਤਰ੍ਹਾਂ ਦੇ ਨਾਲ ਵਿਆਕੁਲ ਹੋਇਆ ਜਾਣਿਆ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ।
ਸ਼੍ਰੀ ਅੰਗਦ ਮੁਖ ਬਾਕ ਪ੍ਰਕਾਸ਼ਾ,
ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਜਦੋਂ ਸ਼੍ਰੀ ਅਮਰਦਾਸ ਜੀ ਦੀ ਇਸ ਤਰ੍ਹਾਂ ਇਹ ਹਾਲਤ ਵੇਖੀ, ਵੇਖ ਕਰਕੇ ਬੋਲੇ ਮੁਖ ਤੋਂ ਬਚਨ ਕੀਤੇ, ਕਹਿਣ ਲੱਗੇ
ਸੁਨ ਪੁਰਖਾ ਪੂਰਨ ਤੁਮ ਗਿਆਨ,
ਕਹਿਣ ਲੱਗੇ ਆ ਪੁਰਖਾ ਸੁਨ ਤੁਹਾਨੂੰ ਪੂਰਨ ਗਿਆਨ ਹੈ, ਤੁਸੀਂ ਪੂਰਨ ਗਿਆਨ ਦੇ ਸਹਿਤ ਹੋ।
ਪਰਮ ਧਾਮ ਮੈਂ ਕਰੋ ਪਿਆਨ,
ਅਸੀਂ ਹੁਣ ਸੱਚਖੰਡ ਪਿਆਨਾ ਕਰਨਾ ਚਾਹੁੰਦੇ ਹਾਂ, ਤੁਸੀਂ ਸਾਰਾ ਜਾਣਦੇ ਹੋ, ਸਾਰੇ ਗਿਆਨ ਦੇ ਸਹਿਤ ਹੋ, ਤੁਹਾਡਾ ਹਿਰਦਾ ਗਿਆਨ ਨਾਲ ਭਰਿਆ ਹੋਇਆ, ਅਸੀਂ ਹੁਣ ਸੱਚਖੰਡ ਪਿਆਨਾ ਕਰਨਾ ਚਾਹੁੰਦੇ ਹਾਂ।
ਹਰ ਇੱਕ ਸ਼ੋਕ ਮਨ ਮੈਂ ਨੈ ਕੋ,
ਹੁਣ ਸਾਡੇ ਮਨ ਅੰਦਰ ਕੋਈ ਖੁਸ਼ੀ ਜਾਂ ਗਮੀ ਨਹੀਂ, ਨਾ ਤਾਂ ਸਰੀਰ ਤਿਆਗਣ ਦੇ ਕੋਈ ਗਮੀ ਹੈ, ਨਾ ਸੰਸਾਰ ਦੇ ਵਿੱਚ ਰਹਿ ਕੇ ਕੋਈ ਖੁਸ਼ੀ, ਖੁਸ਼ੀ ਗਮੀ ਤੋਂ ਉੱਪਰ ਹਾਂ ਕੋਈ ਖੁਸ਼ੀ ਗਮੀ ਨਹੀਂ ਹੈ।
ਤੂੰ ਪਰਤੱਖ ਰੂਪ ਮਮ ਹੋ,
ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਸ਼੍ਰੀ ਅਮਰਦਾਸ ਜੀ ਨੂੰ ਕਹਿਣ ਲੱਗੇ ਪੁਰਖਾ ਤੁਸੀਂ ਪ੍ਰਤੱਖ ਰੂਪ ਹੋ, ਸਾਡਾ ਸਾਡਾ ਰੂਪ ਤੁਸੀਂ ਹੋ ਚੁੱਕੇ ਹੋ।
ਦੇਹ ਅਛਤ ਗਿਆਨੀ ਜਗ ਐਸੇ,
ਜਿਹੜੇ ਗਿਆਨੀ ਹਨ ਉਹ ਦੇਹ ਦੇ ਸਰੀਰ ਦੇ ਹੁੰਦਿਆਂ ਹੋਇਆ,
ਪਰ ਉਹ ਕੁੰਭ ਸਾਗਰ ਰਹਿ ਜੈਸੇ,
ਇਸ ਤਰ੍ਹਾਂ ਰਹਿੰਦੇ ਨੇ ਜਿਵੇਂ ਮਾਨੋ ਪਾਣੀ ਦਾ ਘੜਾ ਭਰਿਆ ਹੋਵੇ ਤੇ ਦਰਿਆ ਦੇ ਵਿੱਚ ਟਿਕਿਆ ਹੋਵੇ, ਜਿਵੇਂ ਉਹ ਪਾਣੀ ਦਾ ਭਰਿਆ ਹੋਇਆ ਘੜਿਆ ਘੜਾ ਦਰਿਆ ਦੇ ਵਿੱਚ ਰਹਿੰਦਾ ਹੈ।
ਘੱਟ ਫੂਟੇ ਜਲ ਸੋ ਜਲ ਮਿਲੇ,
ਜਦੋਂ ਘੜਾ ਫੁੱਟ ਜਾਂਦਾ ਹੈ ਤੇ ਉਹ ਜਲ ਜਿਹੜਾ ਉਹ ਦਰਿਆ ਦੇ ਸਮੁੰਦਰ ਦੇ ਵਿੱਚ ਉਹ ਜਲ ਦੇ ਵਿੱਚ ਮਿਲ ਜਾਂਦਾ, ਜੇ ਘੜਾ ਭਰਿਆ ਸੀ ਤਾਂ ਵੀ ਸਮੁੰਦਰ ਦੇ ਵਿੱਚ ਸੀ, ਉਹਦੇ ਤੋਂ ਵੱਖ ਨਹੀਂ ਸੀ, ਤੇ ਘੜਾ ਫੁੱਟ ਗਿਆ ਤਾਂ ਵੀ ਉਹ ਜਿਹੜਾ ਜਲ ਹੈ ਉਹ ਸਮੁੰਦਰ ਦੇ ਵਿੱਚ ਸਮਾ ਗਿਆ। ਜਿਹੜੇ ਗਿਆਨਵਾਨ ਪੁਰਸ਼ ਹਨ ਉਹ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਹਨ।
ਤਨ ਤਜ ਗਿਆਨੀ ਬ੍ਰਹਮ ਸੋ ਰਲੇ,
ਜਿਹੜੇ ਗਿਆਨੀ ਗਿਆਨਵਾਨ ਹਨ ਉਹ ਆਪਣੇ ਤਨ ਦਾ ਤਿਆਗ ਕਰਕੇ ਬ੍ਰਹਮ ਦੇ ਵਿੱਚ ਮਿਲ ਜਾਂਦੇ ਨੇ, ਬ੍ਰਹਮ ਦੇ ਵਿੱਚ ਅਭੇਦ ਹੋ ਜਾਂਦੇ ਹਨ।
ਆਵਨ ਨੈ ਮੇਰੋ ਨੈ ਜਾਵੋ,
ਅਸੀਂ ਨਾ ਤਾਂ ਜਨਮ ਲਿਆ, ਸਾਡਾ ਨਾ ਜਨਮ ਹੋਇਆ, ਨਾ ਸਾਡੇ ਸਰੀਰ ਦੀ ਮੌਤ ਹੈ, क्योंकि जोत है वह प्रगट हुई। आप नारायण कला धार जग में परवरयो, गुरु का ना जन्म है ना मौत है, ना असी जन्म लिया ना साडे शरीर दी मौत होवेगी।
परमात्म निज रूप समावो,
असे ता ओ परमात्मा दे अपने निज स्वरूप दे विच ही समा जाना है।
पुन सिक्यन सो गिरा उचारी,
फिर गुरसिखा नु धन गुरु अंगद दे पातशाह जी ने हुक्म दिता, कहन लगे
उठ आनो गागर पर बारी,
कहन लगे जाओ गागर जल दे भर के लैके आना करो, जल दी जिहड़ी गागर है वह भर के ल्यांदी जावे।
अमरदास इशनान करावो,
अमरदास जी दा इशनान कराया जावे।
सब संगत को मेल करावो,
सारिया सिख संगतां दा जिहड़ा है वह इकट्ठ बुलाया जावे, सारिया सिख संगतां नूं सद्दा दिता जावे कि गुरु अंगद देव पातशाह जी ने खडूर साहब सारिया नूं बुलाया, इस करके सद्दा दे के सारिया सिख संगतां दा इकट्ठ कीता जावे।
दोनों पुत्र हकारन करो,
साडे दोवे पुत्र दासू ते दातू जी दोवां नूं उहनां नूं वी बुलाउणा करो, उहनां नूं वी सुनेहा दिओ कि गुरु पिता ने बुलाया है।
मम तियारी है देर न तरो,
साडे सचखंड प्याना करन दी तियारी है, इस करके देरी ना करो, छेती करो, सारिया नूं सद्दा दे के बुलाओ, साडा जिहड़ा समां नजदीक आन पहुंचिया है।
सस्कारन की सोज बिसाला,
सस्कार करन दे जिन्ने सारी जिहड़ी समग्री है, सारी जिहड़ी तैयारी है,
करो एकत्र सकल तत्काला,
तत्काल बड़ी छेती दे नाल सारी समग्री जिहड़ी है एकत्र कर लवो, इकट्ठी कर लवो।
पैसे पंच नलेर अनावो,
गुरु साहब ने हुक्म दिता के पांच पैसे ते नारियल भी मंगवाया जावे।
फूलन माल विशाल बनावो,
बहुत सारिया फुला दिया जड़िया मालावां ने ओ तैयार कीतियां जान।
तिल चंदन केसर को आनो,
चंदन केसर आदक ओ भी लेके आना करो।
कुशा पुनीत लीप तो ठानो,
कुशा कहंदे ने दब नू ते कहंदे उस स्थान जिथे संस्कार किया जाना उनु चंगी तरह लिपिया जावे, लिपिया जावे ते कुशा जिहड़ी दब है ओ ल्यांदी जावे।
दोहरा श्री गुरु अंगद की सुनी आयस सिख समस्त,
सारिया सिखा ने सतगुरु पातशाह जी दी जिहड़ी ए आग्या सी उनु सुनना किया है।
बिस्मत होए लागे करन पूजे करे नमस्त,
सारे जेडे हन जदो सिख संगता ने सुनिया गुरु साहब जी दी ए आग्या सुनी है, बड़े हैरान भी होए ते बड़े हैरान हो करके सतगुरु पातशाह जी दी पूजा कर रहे ने, चरणा ते नमस्कार कर रहे हन।
चौपाई तब श्री अमर ठान इशनाना,
सिखा ने गागर जल्दी भर के ल्यांदी, ਉਹ ਜਲ ਦੇ ਨਾਲ ਸ਼੍ਰੀ ਅਮਰਦਾਸ ਜੀ ਦਾ ਇਸ਼ਨਾਨ ਕਰਵਾਇਆ ਗਿਆ।
ਨਮਰ ਹੋਏ ਕਰ ਨਿਕਟ ਮਹਾਨਾ,
ਬੜੇ ਨਿਮਰਤਾ ਦੇ ਸਹਿਤ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਨਜ਼ਦੀਕ ਬੈਠੇ ਹਨ।
ਬੈਠੇ ਬੰਦਨ ਕਰ ਪਦ ਕੰਜ,
ਗੁਰੂ ਸਾਹਿਬ ਦੇ ਚਰਨ ਕਮਲਾਂ ਤੇ ਵੰਦਨਾ ਕਰਕੇ ਨਮਸਕਾਰ ਕਰਕੇ ਬੈਠੇ ਹਨ।
ਆਨ ਮਿਲੀ ਸੰਗਤ ਸਭ ਪੁੰਜ,
ਇਧਰੋਂ ਜਿੰਨੀਆਂ ਸਿੱਖ ਸੰਗਤਾਂ ਸਨ ਸਾਰਿਆਂ ਨੂੰ ਸੁਨੇਹੇ ਲਾਏ ਗਏ, ਹੁਣ ਸਾਰੇ ਸੁਨੇਹੇ ਸੁਣ ਕਰਕੇ ਗੁਰੂ ਸਾਹਿਬ ਦੇ ਸੱਚਖੰਡ ਪਿਆਨਾ ਕਰਨ ਦੀ ਖਬਰ ਸੁਣ ਕੇ ਵੱਡੇ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਖਡੂਰ ਸਾਹਿਬ ਨਗਰ ਦੇ ਵਿੱਚ ਪਹੁੰਚੀਆਂ ਹਨ, ਬਹੁਤ ਵੱਡਾ ਇਕੱਠ ਹੋਇਆ।
ਬੀਚ ਬਿਰਾਜੇ ਸਤਿਗੁਰ ਬੈਸੇ,
ਹੁਣ ਜਦੋਂ ਸਾਰੀਆਂ ਵੱਡੇ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚੀਆਂ ਤੇ ਸਾਰਿਆਂ ਦੇ ਵਿਚਕਾਰ ਧੰਨ ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਅਬਿਰਾਜਮਾਨ ਹੋਏ ਹਨ।
ਸਭ ਗ੍ਰਹਿ ਮੈਂ ਸੂਰਜ ਹੋਏ ਜੈਸੇ,
ਮਾਨੋ ਜਿਵੇਂ ਸਾਰੇ ਗ੍ਰਹਿਆਂ ਦੇ ਵਿੱਚ ਸੂਰਜ ਨਿਵਾਸ ਕਰਦਾ ਹੋਵੇ, ਉਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਬੈਠੇ ਬਿਰਾਜਮਾਨ ਹੋਏ ਸ਼ੋਭਾ ਪਾ ਰਹੇ ਹਨ।
ਨਿਸਾ ਅਵਿਦਿਆ ਨਿਕਟ ਨਾ ਆਵੇ,
ਰਾਤ ਦਾ ਹਨੇਰਾ ਅਗਿਆਨਤਾ ਦਾ ਹਨੇਰਾ ਮਾਨੋ ਨਜ਼ਦੀਕ ਨਹੀਂ ਆ ਸਕਦਾ।
ਨਿੰਦਕ ਤਸਕਰ ਦੇਖ ਪਲਾਵੇ,
ਜਿਹੜੇ ਨਿੰਦਕ ਹਨ ਤਸਕਰ ਚੋਰ ਹਨ ਉਹ ਵੇਖ ਕੇ ਦੂਰੋਂ ਹੀ ਭੱਜ ਜਾਂਦੇ ਹਨ, ਐਸਾ ਪ੍ਰਤਾਪ ਹੈ ਸਤਿਗੁਰੂ ਪਾਤਸ਼ਾਹ ਜੀ ਦਾ।
ਪੇਚਕ ਬੇਮੁਖ ਅੰਦੇ ਰਹੇ,
ਪੇਚਕ ਚਮਗਿੱਦੜ ਉੱਲੂ ਆਦਿ ਜਿਹੜੇ ਹਨ ਉਹ ਹਨੇਰੇ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦਾ ਸੁਭਾਅ ਹੈ, ਉਹਨਾਂ ਨੂੰ ਪ੍ਰਕਾਸ਼ ਜਿਹੜਾ ਉਹ ਚੰਗਾ ਨਹੀਂ ਲੱਗਦਾ, ਉਸ ਬਿਰਤੀ ਦੇ ਜਿਹੜੇ ਲੋਕ ਹਨ।
ਨਹੀਂ ਪ੍ਰਕਾਸ਼ ਮਹਾਤਮ ਲਈ,
ਉਹ ਪ੍ਰਕਾਸ਼ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ ਜਿਨ੍ਹਾਂ ਦੀ ਮਤ ਚਮਗਿੱਦੜ ਜਾਂ ਉੱਲੂ ਵਰਗੀ ਹੈ ਨਾ, ਕਿਉਂਕਿ ਉਹਨਾਂ ਨੂੰ ਜਿਹੜਾ ਰੋਸ਼ਨੀ ਹੈ ਪ੍ਰਕਾਸ਼ ਉਹ ਚੰਗਾ ਨਹੀਂ ਲੱਗਦਾ, ਉਹਦੀ ਮਹਿਮਾ ਉਹ ਨਹੀਂ ਜਾਣਦੇ। ਤੇ ਇਸ ਤਰ੍ਹਾਂ ਜਿਹੜੇ ਉੱਲੂ ਚਮਗਿੱਦੜ ਦੀ ਬਿਰਤੀ ਦੇ ਸਮਾਨ ਲੋਕ ਹਨ, ਉਹ ਗੁਰੂ ਸਾਹਿਬ ਜੀ ਦੇ ਮਹਾਨ ਪ੍ਰਕਾਸ਼ ਦੀ ਮਹਿਮਾ ਨੂੰ ਨਹੀਂ ਜਾਣਦੇ।
ਸੰਤ ਕਮਲ ਬਿਕਸੇ ਹਰ ਖਾਏ,
ਜਿਹੜੇ ਸੰਤ ਹਨ ਗੁਰੂ ਦੇ ਪਿਆਰੇ ਹਨ ਉਹ ਮਾਨੋ ਕਮਲ ਦੇ ਨਿਆਈ ਖੜੇ ਹੋਏ ਹਨ।
ਅਲ ਜਗਿਆ ਸੀ ਜੈ ਮੰਡਰਾਏ,
ਜਗਿਆਸੂਆਂ ਰੂਪੀ ਭੌਰੇ ਜਿਵੇਂ ਮੰਡਲਾਉਂਦੇ ਹਨ, ਜਿਹੜੇ ਭਵਰਾ ਫੁੱਲ ਤੇ ਆਉਂਦਾ ਨਾ ਸੁਗੰਧੀ ਮਾਨਣ ਵਾਸਤੇ ਤੇ ਉਹਦੇ ਉੱਤੇ ਮੰਡਰਾਉਂਦਾ, ਜਿਹੜੇ ਜਗਿਆਸੂ ਹਨ ਉਹ ਮਾਨੋ ਭੌਰਿਆਂ ਦੀ ਤਰ੍ਹਾਂ ਮੰਡਰਾ ਰਹੇ ਹਨ।
ਮਤ ਬੋ ਰੀਤ ਉਡਗ ਜਗ ਮਾਈ,
ਤੇ ਜਦੋਂ ਆਪਾਂ ਵੇਖਦੇ ਹਾਂ ਰਾਤ ਹੁੰਦੀ ਹੈ ਤੇ ਅਸਮਾਨ ਦੇ ਵਿੱਚ ਤਾਰੇ ਚਮਕਦੇ ਹਨ, ਤੇ ਸਵੇਰ ਹੁੰਦਿਆਂ ਸੂਰਜ ਨਿਕਲਦਾ ਤੇ ਤਾਰੇ ਜਿਹੜੇ ਨੇ ਉਹ ਛੁਪ ਜਾਂਦੇ ਨੇ, ਸੂਰਜ ਦੇ ਸਾਹਮਣੇ ਉਹਨਾਂ ਦੀ ਜਿਹੜੇ ਹੈ ਉਹ ਨਹੀਂ ਟਿਕ ਸਕਦੇ, ਸੂਰਜ ਨਿਕਲਦੇ ਨਾਲ ਜਿਵੇਂ ਤਾਰੇ ਛੁਪ ਜਾਂਦੇ ਹਨ।
ਪਰਮ ਪ੍ਰਕਾਸ਼ ਸੁਪਾਵਤ ਨਾਈ,
ਇਸ ਤਰ੍ਹਾਂ ਉਹ ਪਰਮ ਪ੍ਰਕਾਸ਼ ਨੂੰ ਪ੍ਰਾਪਤ ਨਹੀਂ ਹੁੰਦੇ, ਉਹ ਸੂਰਜ ਦਾ ਪ੍ਰਕਾਸ਼ ਪ੍ਰਾਪਤ ਨਹੀਂ ਕਰ ਸਕਦੇ। ਐਸੇ ਜਿਹੜੇ ਜੀਵ ਹਨ ਉਹ ਗਿਆਨ ਰੂਪੀ ਪ੍ਰਕਾਸ਼ ਧੰਨ ਸਤ ਸ੍ਰੀ ਗੁਰੂ ਪਾਤਸ਼ਾਹ ਜੀ ਦੇ ਮਹਾਨ ਮਹਿਮਾ ਜਿਹੜੀ ਹੈ ਪ੍ਰਕਾਸ਼ ਦੀ ਉਹਨੂੰ ਨਹੀਂ ਪ੍ਰਾਪਤ ਕਰ ਸਕਦੇ।
ਕੈਰਵ ਕਾਨਨ ਗਨ ਦੁਰਚਾਰੀ,
ਜਿਹੜੇ ਮੰਦ ਕਰਮੀ ਹਨ ਉਹ ਕਵੀਆਂ ਦੇ ਬਣ ਵਾਂਗੂ ਹਨ, ਜਿਹੜੇ ਮੰਦ ਕਰਮੀ ਹਨ।
ਸਭ ਮੁਰਝਾਏ ਰਹੇ ਤਿਸ ਬਾਰੀ,
ਉਹ ਮਨੋ ਮੁਰਝਾਏ ਰਹਿੰਦੇ ਨੇ, ਉਹਨਾਂ ਵਿੱਚ ਕੋਈ ਖੇੜਾ ਨਹੀਂ ਆਉਂਦਾ, ਉਹ ਮੁਰਝਾਏ ਰਹਿੰਦੇ ਹਨ।
ਸਤਗੁਣ ਜੁਤ ਨਰ ਜਾਗਤ ਪਏ,
ਜਿਹੜੇ ਸਤਗੁਣ ਹਨ ਜਿਹੜੇ ਉਹ ਜਿਹੜੇ ਚੰਗੇ ਹਨ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਵਾਲੇ ਹਨ, ਭਲੇ ਪੁਰਸ਼ ਜਿਹੜੇ ਹਨ, ਸਤਗੁਣ ਤੋਂ ਭਾਵ ਭਲੇ ਪੁਰਸ਼, ਜਿਹੜੇ ਭਲੇ ਪੁਰਸ਼ ਹਨ।
ਬਿਕਈ ਜੀਵ ਤਮ ਚਰ ਸੁਪਤਏ,
ਉਹ ਅੰਮ੍ਰਿਤ ਵੇਲੇ ਜਾਗਦੇ ਨੇ, ਇਸ਼ਨਾਨ ਕਰਦੇ ਨੇ ਤੇ ਪ੍ਰਭੂ ਦੀ ਇਬਾਦਤ ਵਿੱਚ ਜੁੜਦੇ ਨੇ, ਜਿਹੜੇ ਭਲੇ ਪੁਰਸ਼ ਸਤ ਪੁਰਸ਼ ਜਿਹੜੇ ਹਨ। ਤੇ ਜਿਹੜੇ ਤਮਚਰ ਚਮਗਿੱਦੜ ਉੱਲੂ ਆਦਿ ਜੋ ਹਨੇਰੇ ਦੇ ਵਿੱਚ ਵਿਚਰਦੇ ਹਨ ਉਹ ਐਸੇ ਜਿਹੜੇ ਮਨੁੱਖ ਹਨ।
ਜਾਗ੍ਰਿਤ ਕਰੇ ਸੋ ਆਦਿ ਇਸ਼ਨਾਨ,
ਭਲੇ ਪੁਰਸ਼ ਸਤ ਪੁਰਸ਼ ਜਾਗਦੇ ਨੇ, ਅੰਮ੍ਰਿਤ ਵੇਲਾ ਸੰਭਾਲਦੇ ਨੇ, ਜਾਗ ਕਰਕੇ ਇਸ਼ਨਾਨ ਕਰਦੇ ਹਨ।
ਤਿਮ ਸਿੱਖ ਲਗੇ ਭਗਤ ਅਰ ਗਿਆਨ,
ਜਿਵੇਂ ਉਹ ਭਲੇ ਪੁਰਸ਼ ਸਤ ਪੁਰਸ਼ ਪਰਮੇਸ਼ਰ ਦੇ ਪਿਆਰੇ ਉਹ ਇਸ਼ਨਾਨ ਕਰਕੇ ਪ੍ਰਭੂ ਦੀ ਇਬਾਦਤ ਵਿੱਚ ਜੁੜਦੇ ਹਨ, ਪਰਮੇਸ਼ਰ ਦੀ ਬੰਦਗੀ ਕਰਦੇ ਹਨ, ਉਸੇ ਤਰ੍ਹਾਂ ਗੁਰੂ ਕੇ ਜਿਹੜੇ ਅਨਨ ਪਿਆਰੇ ਸਿੱਖ ਹਨ, ਜਿਨ੍ਹਾਂ ਨੇ ਗੁਰੂ ਦੀ ਸਿੱਖੀ ਧਾਰਨ ਕੀਤੀ ਹੈ, ਉਹ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੁੰਦੇ ਹਨ, ਭਗਤੀ ਦੇ ਵਿੱਚ ਜੁੜ ਕਰਕੇ ਗਿਆਨ ਦੇ ਸਹਿਤ ਹੁੰਦੇ ਹਨ।
ਸੁਪਤ ਰਹੇ ਵਿਸ਼ਿਆਂ ਕੋ ਸੇਵ,
ਇੱਕ ਉਹ ਲੋਕ ਨੇ ਜਿਹੜੇ ਵਿਸ਼ਿਆਂ ਦੇ ਵਿੱਚ ਸੁੱਤੇ ਪਏ ਨੇ, ਵਿਸ਼ਿਆਂ ਵਿਕਾਰਾਂ ਦੇ ਵਿੱਚ ਪਏ, ਉਹਨਾਂ ਦੀ ਉਮਰ ਲੰਘ ਰਹੀ ਹੈ, ਵਿਸ਼ਿਆਂ ਵਿਕਾਰਾਂ ਦੇ ਵਿੱਚ ਪਏ, ਕਦੀ ਉਹ ਜਾਗਦੇ ਹੀ ਨਹੀਂ, ਗੁਰੂ ਕੇ ਸਿੱਖ ਗਿਆਨ ਦੇ ਸਹਿਤ ਹੋ ਕੇ ਜਾਗਦੇ ਨੇ, ਅੰਮ੍ਰਿਤ ਵੇਲਾ ਸੰਭਾਲਦੇ, ਪਰਮੇਸ਼ਰ ਦੀ ਇਬਾਦਤ ਕਰਦੇ, ਚੰਗੇ ਕਰਮ ਕਰਦੇ। ਤੇ ਜਿਹੜੇ ਮਨਮੁਖ ਲੋਕ ਨੇ ਉਹ ਜਿਹੜੇ ਦਿਨੇ ਰਾਤ ਵਿਸ਼ਿਆਂ ਦੇ ਵਿੱਚ ਲੱਗੇ ਰਹਿੰਦੇ ਹਨ,
ਨਹੀਂ ਪਛਾਣ ਸਕੇ ਗੁਰ ਭੇਵ,
ਗੁਰੂ ਦੇ ਭੇਦ ਨੂੰ ਜਾਣ ਨਹੀਂ ਸਕਦੇ, ਉਹ ਗੁਰੂ ਦੀ ਮਹਿਮਾ ਨਹੀਂ ਜਾਣ ਸਕਦੇ, ਜਿਹੜੇ ਹਰ ਵੇਲੇ ਵਿਸ਼ੇ ਵਿਕਾਰਾਂ ਵਿੱਚ ਪਏ ਨੇ ਉਹ ਗੁਰੂ ਦੇ ਭੇਦ ਨੂੰ ਜਾਣ ਨਹੀਂ ਸਕਦੇ।
ਤਬ ਸ਼੍ਰੀ ਅੰਗਦ ਮੁਖ ਪਰ ਲਾਲੀ,
ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਚਿਹਰਾ ਜਿਹੜਾ ਲਾਲ ਉਹ ਖਿੜਿਆ ਹੈ, ਸੁੰਦਰ ਲਾਲੀ ਛਾਈ ਹੈ।
ਖਿਰਿਓ ਕਮਲ ਜਨ ਪ੍ਰਭਾ ਵਿਸਾਲੀ,
ਮਾਨੋ ਜਿਵੇਂ ਕਮਲ ਖਿੜਿਆ ਹੋਵੇ ਤੇ ਉਹਦੀ ਪ੍ਰਤਿਭਾ ਫੈਲੀ ਹੋਵੇ, ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇ ਸਾਹਮਣੇ ਪਾਤਸ਼ਾਹ ਜੀ ਦਾ ਜਿਹੜਾ ਸੋਹਣਾ ਮੁਖੜਾ ਹੈ ਕਮਲ ਵੱਤ ਖਿੜਿਆ ਹੈ।
ਨਿਜ ਆਨੰਦ ਮੈਂ ਮਗਨ ਮਹਾਨਾ,
ਇਸ ਤਰ੍ਹਾਂ ਦੇ ਨਾਲ ਨਿਜ ਆਨੰਦ ਆਪਣੇ ਆਨੰਦ ਦੇ ਵਿੱਚ ਮਹਾਨ ਸਤਿਗੁਰੂ ਪਾਤਸ਼ਾਹ ਜੀ ਮਸਤ ਹਨ।
ਸਭ ਇਨ ਮੈਂ ਤਬ ਬਾਕ ਬਖਾਨਾ,
ਹੁਣ ਜਦੋਂ ਸਾਰੀਆਂ ਸਿੱਖ ਸੰਗਤਾਂ ਜੁੜੀਆਂ, ਸਾਰੀਆਂ ਸਿੱਖ ਸੰਗਤਾਂ ਪਹੁੰਚ ਗਈਆਂ, ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਦੇ ਵਿਚਕਾਰ ਸ਼ੋਭਾ ਪਾ ਰਹੇ ਨੇ, ਤੇ ਸਤਿਗੁਰੂ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਕਹਿਣ ਲੱਗੇ ਬਚਨ ਕੀਤਾ,
ਸੁਨ ਪੁਰਖਾ ਸ਼੍ਰੀ ਅਮਰ ਸੋ ਪਿਆਰੇ,
ਕਹਿਣ ਲੱਗੇ ਸੁਣ ਐ ਪੁਰਖਾ ਸ਼੍ਰੀ ਅਮਰਦਾਸ ਸਾਡੇ ਪਰਮ ਪਿਆਰੇ ਸੇਵਕ,
ਅਬ ਤੁਮ ਬੈਠੋ ਥਾਨ ਹਮਾਰੇ,
ਕਹਿਣ ਲੱਗੇ ਹੁਣ ਤੁਸੀਂ ਸਾਡੇ ਥਾਨ ਤੇ, ਇਸ ਸਥਾਨ ਤੇ ਤੁਸੀਂ ਬੈਠੋ ਜਿਸ ਸਥਾਨ ਤੇ ਸਾਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਿਠਾ ਕਰਕੇ ਗਏ, ਜਿਸ ਸਥਾਨ ਤੇ ਅਸੀਂ ਬੈਠੇ ਹਾਂ, ਐ ਪੁਰਖਾ ਸ਼੍ਰੀ ਅਮਰਦਾਸ ਜੀ ਹੁਣ ਤੁਸੀਂ ਸਾਡੇ ਸਥਾਨ ਤੇ ਬੈਠੋ।
ਰਾਜ ਯੋਗ ਕੋ ਮਹਿਦ ਸਿੰਘਾਸਨ,
ਇਹ ਰਾਜ ਯੋਗ ਦਾ ਵੱਡਾ ਜਿਹੜਾ ਇਹ ਸਿੰਘਾਸਨ ਹੈ, ਮਹਾਨ ਸਿੰਘਾਸਨ ਹੈ,
ਇਸ ਪਰ ਸ਼ੋਭੋ ਕਰੋ ਪ੍ਰਕਾਸ਼ਨ,
ਇਸ ਐਸੇ ਰਾਜ ਯੋਗ ਦੇ ਮਹਾਨ ਸਿੰਘਾਸਨ ਤੇ ਬੈਠ ਕਰਕੇ ਸ਼ੋਭਾ ਪਾਵੋ ਤੇ ਪ੍ਰਕਾਸ਼ ਕਰੋ।
ਕਹਿ ਪੈਰਾਏ ਬਸਤਰ ਨਵੀਨ,
ਹੁਣ ਇਸ਼ਨਾਨ ਕਰ ਲਿਆ, ਕਹਿ ਕੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੂੰ ਸੋਹਣੇ ਸੁੰਦਰ ਨਵੀਨ ਵਸਤਰ ਪਹਿਨਾਏ ਗਏ ਹਨ ਸ਼੍ਰੀ ਅਮਰਦਾਸ ਜੀ ਨੂੰ।
ਤਿਲਕ ਪਾਲ ਨਿਜ ਕਰ ਸੋ ਕੀਨ,
ਜਿਹੜੇ ਗੁਰਿਆਈ ਦੀ ਮਰਿਆਦਾ ਹੈ ਤਿਲਕ ਆਦਿਕ, ਉਹ ਸਤਿਗੁਰੂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਉਹਦੀ ਤਿਆਰੀ ਕਰਵਾ ਕੇ ਨਿਭਾਉਣਾ ਕੀਤੀ।
ਭਗਤ ਵਿਰਾ ਯੋਗ ਤਤ ਗਿਆਨਾ,
ਭਗਤ ਵੈਰਾਗ ਯੋਗ ਤੇ ਗਿਆਨ ਇਹ ਜਿਹੜੇ ਚਾਰੇ ਹਨ,
ਇਨ ਚਾਰਨ ਕੋ ਦੀਨ ਖਜ਼ਾਨਾ,
ਇਹ ਚਾਰਾਂ ਦਾ ਜਿਹੜਾ ਮਹਾਨ ਖਜ਼ਾਨਾ ਹੈ ਉਹ ਵੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜਿੱਥੇ ਗੁਰਿਆਈ ਦੀ ਬਖਸ਼ਿਸ਼ ਕੀਤੀ ਉੱਥੇ ਨਾਲ ਇਹ ਭਗਤੀ ਵੈਰਾਗ ਯੋਗ ਤੇ ਗਿਆਨ ਇਹ ਚਾਰੋ ਜਿਹੜੇ ਖਜ਼ਾਨੇ ਹਨ ਉਹ ਵੀ ਨਾਲ ਜਿਹੜੇ ਹਨ ਉਹ ਸੌਂਪਣਾ ਕੀਤੇ ਹਨ।
ਮਨ ਬਾਚਿਤ ਦੇਵ ਜਗ ਮੈਂ ਦਾਨ,
ਤੇ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਿ ਆਪਣੇ ਮਨ ਦੇ ਇੱਛਾ ਦੇ ਅਨੁਸਾਰ ਇਹ ਜਿਹੜਾ ਭਗਤੀ ਵਿਰਾਗ ਯੋਗ ਤੇ ਗਿਆਨ ਹੈ ਇਹਦਾ ਸੰਸਾਰ ਦੇ ਵਿੱਚ ਦਾਨ ਦੇਣਾ ਕਰੋ।
ਟੋਟ ਨਾ ਦਿਨ ਪ੍ਰਤ ਬਦੇ ਨਿਦਾਨ,
ਇਹਦੇ ਵਿੱਚ ਕਦੇ ਵੀ ਟੋਟਾ ਨਹੀਂ ਆਵੇਗਾ, ਦਿਨੇ ਰਾਤ ਦਿਨ ਪ੍ਰਤੀ ਦਿਨ ਇਸ ਖਜ਼ਾਨੇ ਦੇ ਵਿੱਚ ਵਾਧਾ ਹੋਵੇਗਾ। ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਸਤਿਗੁਰੂ ਪਾਤਸ਼ਾਹ ਜੀ ਨੇ ਉਹ ਖਜ਼ਾਨਾ ਜਿਹੜਾ ਬਖਸ਼ਿਸ਼ ਕਰ ਦਿੱਤਾ, ਰਤਨ ਲਾਲ ਜਾਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾ ਵਹਿ ਖਰਚਾ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਕਹਿਣ ਲੱਗੇ ਇਹਦਾ ਦਾਨ ਕਰੋ, ਸਿੱਖਾਂ ਦੇ ਵਿੱਚ ਵੰਡੋ, ਇਹਦੇ ਵਿੱਚ ਕਦੀ ਵੀ ਟੋਟਾ ਨਹੀਂ ਆਵੇਗਾ, ਇਸ ਖਜ਼ਾਨੇ ਦੇ ਵਿੱਚ ਹੋਰ ਵਾਧਾ ਹੋਵੇਗਾ।
ਤਾਰਕ ਮੰਤਰ ਸਬਨ ਪਰ ਛਾਇਆ,
ਜਿਹੜਾ ਤਾਰਨ ਵਾਲਾ ਮੰਤਰ ਹੈ ਉਹ ਕਿਹੜਾ? ਵਾਹਿਗੁਰੂ ਮੰਤਰ। ਉਹ ਜਿਹੜਾ ਵਾਹਿਗੁਰੂ ਮੰਤਰ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਮੰਤਰ ਹੈ।
ਵਾਹਿਗੁਰੂ ਮੁਖ ਨਾਮ ਜਪਾਇਆ,
ਸਾਰੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਮੰਤਰ ਦਾ ਜਾਪ ਕਰਵਾਓ, ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਜਪਾਉਣਾ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਾਰੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਦਾ ਨਾਮ ਜਪਾ ਕੇ ਵਾਹਿਗੁਰੂ ਨਾਮ ਦੀ ਛਾਇਆ ਜਿਹੜੀ ਹੈ ਛਾਂ ਸਾਰਿਆਂ ਤੇ ਕਰਨਾ ਕਰੋ।
ਠਾਂਡੀ ਤੋਏ ਅਗਰ ਨੌ ਨਿਧ,
ਤੁਹਾਡੇ ਇੱਕ ਪਾਸੇ ਨੌ ਨਿਧੀਆਂ ਤੁਹਾਡੇ ਸਨਮੁਖ ਖੜੀਆਂ ਹਨ,
ਦੂਜੀ ਦਿਸ਼ ਪਿਕ ਅਸ਼ਟ ਦਸ਼ੋ ਸਿੱਧ,
ਦੂਜੇ ਪਾਸੇ 18 ਜਿਹੜੀਆਂ ਸਿੱਧੀਆਂ ਹਨ ਉਹ ਖੜੀਆਂ ਹਨ।
ਸਨਮੁਖ ਖਰੀ ਲਕਸ਼ਮੀ ਤੇਰੇ,
ਇਹ ਪੁਰਖਾ ਤੁਹਾਡੇ ਸਨਮੁਖ ਜਿਹੜੀ ਲਕਸ਼ਮੀ ਦੋਵੇਂ ਹੱਥ ਜੋੜ ਕੇ ਖੜੀ ਹੈ।
ਸੁਰ ਗੰਧਰਵ ਕਿਨਰ ਗਨ ਹੇਰੇ,
ਸੁਰ ਦੇਵਤੇ ਗੰਧਰਵ ਕਿਨਰ ਵੱਡੇ ਗਿਣਤੀ ਦੇ ਵਿੱਚ ਤੁਹਾਡੇ ਸਾਹਮਣੇ ਖੜੇ ਹਨ।
ਵਿਦਿਆ ਤਰ ਆਦਿਕ ਸਭ ਆਏ,
ਵਿਦਿਆ ਤਰ ਦੇਵਤੇ ਆਦਿਕ ਉਹ ਸਾਰੇ ਚੱਲ ਕੇ ਆਏ ਹਨ।
ਆਗਿਆਕਾਰੀ ਤੋ ਸਮੁਦਾਏ,
ਸਾਰੇ ਤੁਹਾਡੀ ਆਗਿਆ ਦੇ ਵਿੱਚ ਰਹਿਣਗੇ, ਤੁਹਾਡੀ ਆਗਿਆ ਦੇ ਅਨੁਸਾਰ ਚੱਲਣਗੇ। ਜਿੰਨੇ ਵੀ ਦੇਵਤੇ ਨੇ, ਜਿੰਨੇ ਵੀ ਗੰਧਰਵ ਨੇ, ਕਿੰਨਰ ਨੇ, ਵਿਦਿਆਧਾਰੀ ਆਦਿਕ ਦੇਵਤੇ ਤੁਹਾਡੀ ਆਗਿਆ ਦੇ ਵਿੱਚ ਰਹਿਣਗੇ, ਆਗਿਆਕਾਰੀ ਹੋ ਕੇ ਚੱਲਣਗੇ।
ਤੀਨ ਲੋਕ ਮੈਂ ਮੁੱਖ ਮਹਾਨੀ,
ਤਿੰਨਾਂ ਲੋਕਾਂ ਦੇ ਜਿਹੜੇ ਮੁਖੀ ਹਨ, ਮਹਾਨ ਹਨ ਦੇਵਤੇ ਜਿਹੜੇ ਮੁਖੀ ਹਨ,
ਸਭ ਕਰ ਜੋਰ ਖਰੇ ਅਗਵਾਨੀ,
ਸਾਰੇ ਹੱਥ ਜੋੜ ਕੇ ਤੁਹਾਡੇ ਸਨਮੁਖ ਖੜੇ ਹਨ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦੱਸ ਰਹੇ ਹਨ, ਕਹਿ ਰਹੇ ਹਨ ਕਿ ਤਿੰਨਾਂ ਲੋਕਾਂ ਦੇ ਜਿਹੜੇ ਮੁਖੇ ਹਨ ਉਹ ਸਾਰੇ ਹੱਥ ਜੋੜ ਕੇ ਤੁਹਾਡੇ ਸਾਹਮਣੇ ਖੜੇ ਹਨ।
ਨਿਤ ਅਧੀਨ ਰਹੇ ਹਿਰਦੇ ਵਿਚਾਰ,
ਸਦਾ ਤੁਹਾਡੇ ਅਧੀਨ ਰਹਿਣਗੇ, ਹਿਰਦੇ ਦੇ ਵਿੱਚ ਇਹ ਵਿਚਾਰ ਕਰੋ।
ਨਮੋ ਕਰਤ ਇਨ ਦਿਸ਼ਾ ਨਿਹਾਰ,
ਤੁਹਾਨੂੰ ਨਮਸਕਾਰਾਂ ਕਰ ਰਹੇ ਨੇ, ਜਰਾ ਉਹਨਾਂ ਵੱਲ ਵੇਖਣਾ ਕਰੋ ਜਿਹੜੇ ਸਾਰੇ ਦੇਵਤੇ ਚੱਲ ਕੇ ਆਏ, ਗੰਧਰਵ ਕਿਨਰ ਚੱਲ ਕੇ ਆਏ, ਤੁਹਾਨੂੰ ਨਮਸਕਾਰਾਂ ਕਰ ਰਹੇ ਨੇ ਦੋਵੇਂ ਹੱਥ ਜੋੜ ਕੇ, ਆਪ ਜੀ ਉਹਨਾਂ ਵੱਲ ਵੇਖਣਾ ਕਰੋ।
ਤਬ ਸ਼੍ਰੀ ਅਮਰ ਨਮਰ ਹੋਏ ਕਹਿਓ,
ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਬੜੇ ਨਿਮਰ ਹੋਏ, ਬੜੇ ਨਿਮਰਤਾ ਦੇ ਵਿੱਚ ਆ ਕੇ ਕਹਿਣ ਲੱਗੇ,
ਇਨ ਸੋ ਮੈਂ ਕੁਛ ਕੰਮ ਨ ਲਹਿਓ,
ਲੱਗੇ ਇਹਨਾਂ ਦੇ ਕੋਲੋਂ ਮੈਂ ਕੋਈ ਕੰਮ ਨਹੀਂ ਲੈਣਾ। ਜਿਹੜੇ 9 ਨਿਧੀਆਂ 18 ਸਿੱਧੀਆਂ ਸਾਰੇ ਇਹ ਦੇਵਤੇ ਲਕਸ਼ਮੀ ਆਏ ਨੇ ਪਾਤਸ਼ਾਹ, ਇਹਨਾਂ ਦੇ ਕੋਲੋਂ, ਇਹਨਾਂ ਨਾਲ ਮੇਰਾ ਕੋਈ ਕੰਮ ਨਹੀਂ, ਮੈਂ ਇਹਨਾਂ ਦੇ ਕੋਲੋਂ ਕੋਈ ਕੰਮ ਨਹੀਂ ਲੈਣਾ।
ਕਰੋ ਕਹਾਂ ਮੈਂ ਇਨ ਕੋ ਲੋੜ,
ਮੈਂ ਇਹਨਾਂ ਦਾ ਕੀ ਕਰਨਾ, ਇਹਨਾਂ ਦੀ ਮੈਨੂੰ ਕੋਈ ਲੋੜ ਨਹੀਂ ਪਾਤਸ਼ਾਹ।
ਬਸੋ ਰਿਦੇ ਪਦ ਪੰਕਜ ਤੋਰ,
ਮੇਰੀ ਲੋਚਾ ਕੀ ਹੈ, ਮੇਰੀ ਲੋਚਾ ਤੁਹਾਡੇ ਜਿਹੜੇ ਚਰਨ ਹਨ ਉਹ ਮੇਰੇ ਸਦਾ ਹਿਰਦੇ ਵਿੱਚ ਵਸਦੇ ਰਹਿਣ। ਹੈ ਸਤਿਗੁਰੂ ਪਾਤਸ਼ਾਹ ਜੀ, ਮੈਨੂੰ ਇਹਨਾਂ ਦੀ ਲੋੜ ਨਹੀਂ, ਮੇਰੀ ਲੋਚਾ ਤਾਂ ਇਹ ਹੈ ਕਿ ਸਦਾ ਹੀ ਤੁਹਾਡੇ ਚਰਨ ਮੇਰੇ ਹਿਰਦੇ ਦੇ ਵਿੱਚ ਵਸਦੇ ਰਹਿਣ।
ਸਭ ਕੇ ਮਨ ਕੀ ਜਾਨੋ ਸੁਆਮੀ,
ਤੁਸੀਂ ਸਾਰਿਆਂ ਦੇ ਮਨ ਦੇ ਘਟਕੜ ਦੀਆਂ ਜਾਣਨ ਵਾਲੇ ਹੋ ਸੁਆਮੀ, ਐ ਮੇਰੇ ਮਾਲਕ ਤੁਸੀਂ ਸਾਰਿਆਂ ਦੇ ਅੰਦਰ ਦੀ ਜਾਣਦੇ ਹੋ।
ਜਿਮ ਵਰਤੇ ਤਿਵੇਂ ਅੰਤਰ ਜਾਮੀ,
ਜਿਵੇਂ ਸਾਰਿਆਂ ਦੇ ਅੰਦਰ ਵਰਤਦੀ ਹੈ ਉਸੇ ਤਰ੍ਹਾਂ ਦੇ ਨਾਲ ਤੁਸੀਂ ਅੰਤਰ ਜਾਮੀ ਸਤਿਗੁਰੂ ਜਾਣਦੇ ਹੋ।
ਜਾਂ ਤੇ ਮੇਰੇ ਮਨ ਕੀ ਜਾਨ,
ਇਸੇ ਤਰ੍ਹਾਂ ਪਾਤਸ਼ਾਹ ਜਿਹੜੇ ਮੇਰੇ ਮਨ ਦੀ ਹੈ ਉਹ ਵੀ ਤੁਸੀਂ ਭਲੀ ਭਾਂਤ ਜਾਣਦੇ ਹੋ। ਤੁਸੀਂ ਤਾਂ ਘੱਟ ਘੱਟ ਦੀਆਂ ਜਾਣਨ ਵਾਲੇ ਹੋ, ਅੰਤਰ ਜਾਮੀ ਸਾਰਿਆਂ ਦੇ ਦਿਲਾਂ ਦੀ ਜਾਣਦੇ ਹੋ ਕੀ ਵਰਤਾਰਾ ਵਰਤ ਰਿਹਾ, ਤੇ ਪਾਤਸ਼ਾਹ ਮੇਰੇ ਵੀ ਅੰਦਰ ਜੋ ਚੱਲ ਰਿਹਾ ਉਹ ਤੁਸੀਂ ਭਲੀ ਪ੍ਰਕਾਰ ਦੇ ਨਾਲ ਜਾਣਦੇ ਹੋ।
ਬਸੋ ਰਿਦੇ ਨਿਤ ਕਾਂਖ ਮਹਾਨ,
ਮੇਰੇ ਕਾਂਖਾ ਮੇਰੇ ਇੱਛਾ ਤਾਂ ਇਹੀ ਹੈ ਕਿ ਆਪ ਜੀ ਸਦਾ ਹੀ ਮੇਰੇ ਹਿਰਦੇ ਦੇ ਵਿੱਚ ਵਸਦੇ ਰਹੋ।
ਸ਼੍ਰੀ ਅੰਗਦ ਸੁਨ ਪੁਨ ਸਮਝਾਇਓ,
ਤੇ ਜਦੋਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਹ ਬੇਨਤੀ ਸੁਣੀ ਤੇ ਸੁਣ ਕਰਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਕਰਨ ਹਾਰ ਆਗਿਆ ਨਿਤ ਤੇਰੀ।
ਕਹਿਣ ਲੱਗੇ ਪਾਤਸ਼ਾਹ, ਕਹਿਣ ਲੱਗੇ ਜਿਹੜਾ ਕਰਨ ਹਾਰ ਇਹ ਆਗਿਆ ਜਿਹੜੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ,
ਸਗਲ ਭਗਤ ਇਨ ਸ਼ਕਤ ਬਡੇਰੀ,
ਤੇ ਉਹ ਹੁਣ ਜੋ ਤੁਹਾਡੇ ਹਿਰਦੇ ਵਿੱਚ ਟਿਕੀ ਹੈ, ਹੁਣ ਤੁਸੀਂ ਸਭ ਕੁਛ ਕਰਨ ਹਾਰ ਆਪ ਬਣੇ ਹੋ, ਤੁਹਾਡੀ ਆਗਿਆ ਦੇ ਵਿੱਚ ਸਾਰਾ ਕੁਝ ਚੱਲੇਗਾ, ਜਿਵੇਂ ਵੀ ਤੁਸੀਂ ਕਹੋਗੇ ਉਸੇ ਤਰ੍ਹਾਂ ਵਰਤਾਰਾ ਵਰਤੇਗਾ, ਵੱਡਿਆਂ ਸ਼ਕਤੀਆਂ ਦੇ ਸਾਥ ਸਾਰੀਆਂ ਕਰਾਮਾਤਾਂ ਦੇ ਸਾਥ ਹੋਏ ਹੋ।
ਚਾਹੋ ਕਹੋ ਨੈ ਚਾਹੋ ਨੈ ਕਹੀਏ,
ਪਾਤਸ਼ਾਹ ਕਹਿਣ ਲੱਗੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਕਿ ਇਹਨਾਂ ਨਾਲ ਮੇਰਾ ਕੀ ਕੰਮ ਹੈ, ਮੈਂ ਇਹਨਾਂ ਤੋਂ ਕੀ ਕਰਵਾਉਣਾ, ਮੈਂ ਕੋਈ ਕੰਮ ਨਹੀਂ ਲੈਣਾ, ਤੇ ਪਾਤਸ਼ਾਹ ਕਹਿਣ ਲੱਗੇ ਸਾਰੀਆਂ ਸ਼ਕਤੀਆਂ ਹਰ ਵੇਲੇ ਤੁਹਾਡੇ ਕੋਲ ਮੌਜੂਦ ਰਹਿਣਗੀਆਂ, ਤੇ ਜਿਵੇਂ ਚਾਹੋ ਉਸੇ ਤਰ੍ਹਾਂ ਕਹਿ ਦਿਓ, ਤੇ ਜੇ ਨਾ ਚਾਹੋ ਤੇ ਨਾ ਕਹੋ, ਜਿਵੇਂ ਤੁਹਾਡੀ ਮਰਜ਼ੀ ਹੋਵੇ ਉਸੇ ਤਰ੍ਹਾਂ ਕਰ ਲਵੋ। ਜੇ ਇਹਨਾਂ ਤੋਂ ਕੋਈ ਕੰਮ ਲੈਣਾ, ਕੁਛ ਕਹਿਣਾ ਤੇ ਕਹਿ ਦਿਓ, ਨਹੀਂ ਕਹਿਣਾ ਤਾਂ ਨਾ ਕਹੋ।
ਇਹ ਸਭ ਨਿਕਟੇ ਆਪਣੇ ਲਈਏ,
ਸਦਾ ਤੁਹਾਡੇ ਕੋਲ ਰਹਿਣਗੇ, ਜਾਣਨਾ ਕਰੋ, ਇਹ ਸਦਾ ਇਹ ਤੁਹਾਡੇ ਕੋਲ ਤੁਹਾਡੀ ਆਗਿਆ ਦੇ ਵਿੱਚ ਹੋ ਕੇ ਰਹਿਣਗੇ।
ਸਕਲ ਜਗਤ ਕੋ ਤੁਜ ਗੁਰ ਕੀ ਨਾ,
ਸਾਰੇ ਸੰਸਾਰ ਦਾ ਜਗਤ ਦਾ ਤੁਹਾਨੂੰ ਗੁਰੂ ਥਾਪ ਦਿੱਤਾ, ਨਿਯੁਕਤ ਕਰ ਦਿੱਤਾ, ਗੁਰਿਆਈ ਬਖਸ਼ਿਸ਼ ਕਰ ਦਿੱਤੀ ਹੈ, ਸਾਰੇ ਸੰਸਾਰ ਦੇ ਤੁਸੀਂ ਗੁਰੂ ਬਣੇ ਹੋ।
ਰਾਜ ਯੋਗ ਸਿੰਘਾਸਨ ਦੀਨਾ,
ਇਹ ਜਿਹੜਾ ਰਾਜ ਯੋਗ ਹੈ, ਮਹਾਨ ਸਿੰਘਾਸਨ ਹੈ, ਐ ਪੁਰਖਾ, ਉਹ ਅਸੀਂ ਤੈਨੂੰ ਬਖਸ਼ ਦਿੱਤਾ, ਦੇ ਦਿੱਤਾ ਹੈ।
ਸਤ ਨਾਮ ਕੋ ਸਿਮਰਨ ਸਾਰੇ,
ਸਾਰੇ ਪਾਸੇ ਹੁਣ ਸਤ ਨਾਮ ਸ਼੍ਰੀ ਵਾਹਿਗੁਰੂ ਦਾ ਸਿਮਰਨ ਕਰਵਾਓ, ਸਤ ਨਾਮ ਦਾ ਜਿਹੜਾ ਜਾਪ ਹੈ ਉਹ ਜਪਾਉਣਾ ਕਰੋ।
ਉਪਦੇਸ਼ੋ ਹੋਏ ਭਗਤ ਉਦਾਰੇ,
ਉਪਦੇਸ਼ ਦਿਓ, ਜਿਸ ਉਪਦੇਸ਼ ਨੂੰ ਪ੍ਰਾਪਤ ਕਰਕੇ ਗੁਰੂ ਕੇ ਸਿੱਖ ਭਗਤੀ ਦੇ ਸਹਿਤ ਹੋ ਜਾਣ, ਵੱਡੇ ਭਗਤ ਬਣਨ, ਭਗਤੀ ਦੇ ਵਿੱਚ ਜੁੜ ਜਾਣ, ਭਗਤੀ ਰੂਪ ਮਾਰਗ ਤੇ ਚੱਲਣ।
ਨਰਨ ਹਜ਼ਾਰਨ ਕੋ ਕਲਿਆਣ,
ਹਜ਼ਾਰਾਂ ਹੀ ਨਰਾਂ ਦੇ ਮਨੁੱਖਾਂ ਦੇ ਕਲਿਆਣ ਹੋਵੇਗੀ ਜਦੋਂ ਸਤਨਾਮ ਦਾ ਜਾਪ ਜਪਾਓਗੇ।
ਕਰੋ ਆਪ ਦੇ ਕਰ ਉਰ ਗਿਆਨ,
ਹਜ਼ਾਰਾਂ ਮਨੁੱਖਾਂ ਦੇ ਹਿਰਦਿਆਂ ਵਿੱਚ ਇਹ ਗਿਆਨ ਦੇ ਕੇ ਉਹਨਾਂ ਨੂੰ ਮੁਕਤ ਕਰੋਗੇ, ਉਹਨਾਂ ਦੇ ਕਲਿਆਣ ਕਰੋਗੇ।
ਪ੍ਰੇਮ ਭਗਤ ਮੈਂ ਹੇਰ ਤੁਮਾਰੀ,
ਤੁਹਾਡੇ ਹਿਰਦੇ ਦੇ ਅੰਦਰ ਜਿਹੜੇ ਪ੍ਰੇਮਾ ਭਗਤੀ ਹੈ ਉਹ ਅਸੀਂ ਚੰਗੀ ਤਰ੍ਹਾਂ ਜਾਣ ਲਈ ਹੈ, ਤੁਹਾਡੇ ਹਿਰਦੇ ਦੇ ਪ੍ਰੇਮ ਨੂੰ ਅਸੀਂ ਜਾਣ ਲਿਆ ਹੈ।
ਬਸ ਵੈ ਦਈ ਸਮਿੰਦਰੀ ਸਾਰੀ,
ਜਿਹੜੇ ਅਸਵਰਜ ਹੈ, ਦਈ ਸਮਿੰਦਰੀ ਸਾਰੀ, ਜਿੰਨਾ ਵੀ ਸਾਰਾ ਧਨ ਦੌਲਤ ਹੈ, ਜੋ ਕੁਝ ਵੀ ਹੈ, ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ, ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਸਾਰਾ ਕੁਝ ਤੁਹਾਨੂੰ ਸੌਂਪ ਦਿੱਤਾ। ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਇਹ ਗੁਰਿਆਈ ਗੁਰਤਾ ਗੱਦੀ ਤੁਹਾਨੂੰ ਇਹ ਰਾਜ ਯੋਗ ਬਖਸ਼ਿਆ, ਉੱਥੇ ਜਿੰਨੀ ਸਾਰੀ ਸਮੱਗਰੀ ਹੈ, ਸਾਰਾ ਖਜ਼ਾਨਾ, ਜੋ ਧਨ ਦੌਲਤ ਹੈ, ਉਹ ਵੀ ਅਸੀਂ ਤੁਹਾਨੂੰ ਸੌਂਪਦੇ ਹਾਂ।
ਪੈਸੇ ਪੰਜ ਨਾਲੀਅਰ ਏਕ,
ਹੁਣ ਪੰਜ ਪੈਸੇ ਤੇ ਜਿਹੜਾ ਨਾਰੀਅਲ ਮੰਗਵਾਇਆ ਸੀ,
ਲੈ ਬੁੱਢੇ ਤੇ ਜਲਦ ਬਵੇਕ,
ਉਹ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਪਾਸੋਂ ਆਪਣੇ ਹਸਤ ਕਮਲਾਂ ਵਿੱਚ ਲੈਣਾ ਕੀਤਾ ਹੈ।
ਠਾਂਡੇ ਪਏ ਪ੍ਰਦਕਸ਼ਨ ਦੀਨੀ,
ਖੜੇ ਹੋ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਿੰਘਾਸਨ ਤੇ, ਤਖਤ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸੁਸ਼ੋਭਿਤ ਕੀਤਾ ਹੈ, ਤੇ ਆਪ ਪੰਜ ਪੈਸੇ ਨਾਰੀਅਲ ਲੈ ਕੇ ਖੜੇ ਹੋ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਪ੍ਰਕਰਮਾ ਕੀਤੀਆਂ ਹਨ।
ਸ਼੍ਰੀ ਗੁਰ ਘਰ ਕੀ ਰੀਤ ਸੁਕੀਨੀ,
ਜਿਹੜੇ ਗੁਰੂ ਘਰ ਦੀ ਰੀਤੀ ਸੀ, ਜਿਹੜੀ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਸੀ, ਉਹ ਭਲੇ ਪ੍ਰਕਾਰ ਦੇ ਨਾਲ ਨਿਭਾਈ ਹੈ।
ਪੈਸੇ ਪੰਜ ਅਗਾਰੀ ਤਰੇ,
ਪੰਜ ਜਿਹੜੇ ਪੈਸੇ ਸਨ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੱਗੇ ਰੱਖੇ ਹਨ।
ਝੋਲੀ ਮੈਂ ਨਲੇਰ ਤਰ ਖਰੇ,
ਜਿਹੜਾ ਨਾਰੀਅਲ ਫਲ ਸੀ ਉਹ ਝੋਲੀ ਦੇ ਵਿੱਚ ਪਾਉਣਾ ਕੀਤਾ ਹੈ।
ਕਰ ਬੰਧਨ ਸਿੰਘਾਸਨ ਦੀਨਾ,
ਸਿੰਘਾਸਨ ਬਖਸ਼ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਵੰਦਨਾ ਕੀਤੀ ਹੈ।
ਸਤਿ ਸ੍ਰੀ ਅਕਾਲ। ਸਭ ਸੋ ਬਾਕ ਉਚਾਰਨ ਕੀਨਾ,
ਆਪ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਵੰਦਨਾ ਕੀਤੀ, ਤੇ ਸਾਰੀਆਂ ਸਿੱਖ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕਹਿਣਾ ਕੀਤਾ,
ਮੇਰੋ ਸਿੱਖ ਪੁੱਤਰ ਕੈ ਦਾਸ,
ਕਹਿਣ ਲੱਗੇ ਹੈ ਮੇਰੇ ਸਿੱਖੋ, ਮੇਰੇ ਪੁੱਤਰੋ, ਮੇਰੇ ਦਾਸੋ, ਸੇਵਕੋ, ਸਾਰਿਆਂ ਨੂੰ ਗੁਰੂ ਪਾਤਸ਼ਾਹ ਹੁਕਮ ਦੇ ਰਹੇ ਹਨ।
ਅੰਤ ਸਮੇਂ ਜੋ ਚੈ ਮਮ ਪਾਸ,
ਜਿਹੜੇ ਚਾਹੁੰਦੇ ਨੇ ਕਿ ਅੰਤ ਸਮੇਂ ਉਹ ਸਾਡੇ ਕੋਲ ਪਹੁੰਚ ਜਾਣ, ਜਿਹੜੇ ਸਾਡੇ ਕੋਲ ਅੰਤ ਸਮੇਂ ਆਉਣਾ ਚਾਹੁੰਦੇ ਨੇ, ਉਹ ਸਾਡੀ ਆਗਿਆ ਨੂੰ ਪਾ ਕਰਕੇ,
ਸੋ ਸਭ ਉਠੋ ਬੰਦਨਾ ਠਾਨੋ,
ਸਾਡੀ ਆਗਿਆ ਪਾ ਕੇ ਜਿਹੜੇ ਅੰਤ ਸਮੇਂ ਸਾਡੇ ਕੋਲ ਆਉਣਾ ਚਾਹੁੰਦੇ ਨੇ, ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਮਸਕਾਰ ਕਰੋ, ਉੱਠ ਕੇ ਮੱਥਾ ਟੇਕੋ, ਵੰਦਨਾ ਕਰੋ।
ਨਹੀਂ ਅਪਰ ਬਿਦ ਮਨ ਮੈਂ ਆਨੋ,
ਹੋਰ ਕੋਈ ਜਿਹੜੇ ਹੈ ਮਨ ਦੇ ਵਿੱਚ ਵਿਚਾਰ ਉਹ ਨਾ ਲਿਆਉਣਾ ਕਰੋ।
ਸੁਣ ਕਰ ਬੁੱਢਾ ਸਭਨ ਅਗਾਰੀ,
ਜਦੋਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ ਸਾਰਿਆਂ ਨੂੰ, ਤੇ ਸਭ ਤੋਂ ਪਹਿਲਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਉਹ ਖੜੇ ਹੋਏ ਹਨ।
ਖਰੋ ਹੋਏ ਪੱਗ ਬੰਧਨ ਤਾਰੀ,
ਖੜੇ ਹੋ ਕੇ ਬਾਬਾ ਬੁੱਢਾ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਵੰਦਨਾ ਕੀਤੀ ਹੈ।
ਇਸ ਪਿੱਛੇ ਸਿੱਖ ਸੰਗਤ ਸਾਰੇ,
ਬਾਬਾ ਬੁੱਢਾ ਜੀ ਨੇ ਜਦੋਂ ਨਮਸਕਾਰ ਕੀਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਬਾਬਾ ਬੁੱਢਾ ਜੀ ਤੋਂ ਬਾਅਦ ਸਾਰੀਆਂ ਸਿੱਖ ਸੰਗਤਾਂ ਨੇ ਉੱਠ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਕਰੀ ਨਮੇ ਸ਼੍ਰੀ ਅਮਰ ਅਗਾਰੇ,
ਸਾਰਿਆਂ ਨੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਗੁਰੂ ਪਾਤਸ਼ਾਹ ਜੀ ਨੂੰ ਨਮਸਕਾਰਾਂ ਕੀਤੀਆਂ ਹਨ।
ਸ਼੍ਰੀ ਅੰਗਦ ਨਿਜ ਸੁਤ ਦਿਸ਼ ਦੇਖਾ,
ਇਧਰੋਂ ਹੁਣ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਵੱਲ ਵੇਖਿਆ, ਸਾਰੀਆਂ ਸਿੱਖ ਸੰਗਤਾਂ ਨੇ ਮੱਥਾ ਟੇਕਿਆ, ਗੁਰੂ ਸਪੁੱਤਰ ਖੜੇ ਨਹੀਂ ਹੋਏ। ਹੁਣ ਗੁਰੂ ਪਾਤਸ਼ਾਹ ਆਪਣੇ ਪੁੱਤਰਾਂ ਵੱਲ ਵੇਖ ਕੇ ਉਹਨਾਂ ਨੂੰ ਆਗਿਆ ਦਿੰਦੇ ਨੇ, ਇਹ ਅਗਲੇ ਪ੍ਰਕਰਨ ਅੰਦਰ ਆਪ ਜੀ ਸਰਵਣ ਕਰੋਗੇ।